ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਨੁੱਖ ਬਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ ਜਤਨ ਕਰੈ ਮਨੁੱਖ ਬਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬਾਨੈ ਜਾਣਤ ਦੂਰ ਤੁਮਹੈ ਪ੍ਰਭ ਨੇ ਜਦ ਲਗ ਟੁੱਟੈ ਨਾਹੀ ਮਨ ਭਰਮਾ ਤਦ ਲਗ ਮੁਕਤ ਨਾ ਕੋਈ ਕਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਜਦ ਲਗ ਟੁੱਟੈ ਨਾਹੀ ਮਨ ਭਰਮਾ ਤਦ ਲਗ ਮੁਕਤ ਨਾ ਕੋਈ ਕਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਲੀਏ ਖੁਲਾਲਮ ਮੁਜੱਸਮਾ ਯਾਦੇ ਹਯਾਤ ਸਰਵਰੇ ਕਾਇਨਾਤ ਮਿਹਰਮਤ ਦੇ ਸਾਈ ਬਖਸ਼ਿਸ਼ਾਂ ਦੇ ਭੰਡਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਚਰਨ ਪਰਸ ਕੇ ਸਾਹਿਬਾਂ ਦੇ ਪਾਵਨ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੇ ਹਾਂ। ਰੱਬੀ ਬਾਣੀ ਨਾਲ ਜੁੜਦਿਆਂ ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਮੁਕੱਦਸ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਪਾਵਨ ਸ੍ਰੀ ਮੁਖਵਾਕ ਗੁਰਮੁਖਾਂ ਦੀ ਮੁਬਾਰਕ ਰਸਨਾ ਤੋਂ ਆਪਾਂ ਨੇ ਸਰਵਣ ਕੀਤਾ ਹੈ। ਰੱਬੀ ਬਾਣੀ ਆਪ ਜੀ ਜਾਣਦੇ ਹੋ, ਸੁਣਦੇ ਹੋ, ਕਹਿਣ ਤੋਂ ਤੇ ਸਮਝਣ ਤੋਂ ਪਰੇ ਹੈ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਆਪ ਮਿਹਰਮਤ ਕਰਕੇ ਦਇਆ ਦੇ ਘਰ ਵਿੱਚ ਆ ਕੇ ਤਰੁੱਟ ਕੇ ਇਸ ਰੱਬੀ ਬਾਣੀ ਦੀ ਸ੍ਰੀ ਮੁਖਵਾਕ ਦੀ ਵਿਚਾਰ ਦੀ ਸੇਵਾ ਲੈਣ, ਪਾਵਨ ਸ੍ਰੀ ਮੁਖਵਾਕ ਜੀ ਦੇ ਵਿਚਾਰ ਨਾਲ ਜੁੜ ਸਕੀਏ। ਅਸੀਸ ਬਖਸ਼ੋ, ਪਿਆਰ ਸਹਿਤ, ਭਾਵਨਾ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਤਨ ਕਰੈ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਅੰਗ ਤੇ 680 ਪਰ ਹੈ ਪਾਵਨ ਪਵਿੱਤਰ ਮੌਜੂਦਾ ਸਰੂਪ ਤੇ। ਇਹ ਵੀ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਅਰਦਾਸ ਵਾਰ ਵਾਰ ਬੇਨਤੀਆਂ ਕਰਦਾ ਤੁਹਾਡੇ ਚਰਨਾਂ 'ਚ ਕਿ ਜਿਹੜੇ ਸਾਡੇ ਪੁਰਾਤਨ ਸਰੂਪ ਨੇ ਹੱਥ ਲਿਖਤ ਸਰੂਪ ਨੇ ਉਹਨਾਂ ਦੀ ਜਿਹੜੀ ਅੰਗਾਂ ਦੀ ਗਿਣਤੀ ਹੈ ਉਹ ਉਸੇ ਮੁਤਾਬਕ ਹੈ। ਕੋਈ 974 ਹੈ, ਕੋਈ ਕਿਤਨੀ ਹੈ, ਕੋਈ ਕਿਤਨੀ ਹੈ, ਉਹ ਤੋਂ ਪਿੱਛੇ ਜਾਈਏ ਹੱਥ ਲਿਖਤ ਤੋਂ ਬਾਅਦ ਪੱਥਰ ਛਾਪੇ ਦੀ ਇਹ ਸਰੂਪ ਆਏ। ਫਿਰ ਬਾਅਦ ਵਿੱਚ ਸਮਾਂ ਪਿਆ, ਇੱਕ ਵੱਖਰਾ ਸਬਜੈਕਟ ਹੈ, ਜਦੋਂ ਪੰਥਕ ਫੈਸਲਾ ਹੋ ਕੇ ਸਰੂਪ ਦੇ ਪੱਕੇ ਅੰਗ ਜਿਹੜੇ ਉਹ ਨਿਰਧਾਰਿਤ ਕਰ ਦਿੱਤੇ ਗਏ ਕਿ ਇੰਨੇ ਹੋਣਗੇ। ਇਸ ਕਰਕੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਾਡੇ ਪਾਵਨ ਇਤਿਹਾਸਕ ਸਥਾਨਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਨੇ ਉਹ ਹੱਥ ਲਿਖਤ ਨੇ ਜਾਂ ਕਿਤੇ ਪੱਥਰ ਛਾਪੇ ਦੇ ਸਰੂਪ ਵੀ ਹੋ ਸਕਦੇ ਨੇ, ਹੱਥ ਲਿਖਤ ਨੇ ਮਰਜ਼ਾਦਾ ਜਿਹੜੀ। ਉਸ ਕਰਕੇ ਅੰਗਾਂ ਦਾ ਜਿਹੜਾ ਅੱਗਾ ਪਿੱਛਾ ਹੁੰਦਾ ਜੋ ਅਸੀਂ ਇੱਥੇ ਮੰਜੀ ਸਾਹਿਬ ਪਾਵਨ ਸਰੂਪ 'ਤੇ ਦਰਸ਼ਨ ਕਰਨੇ ਆ, ਇਹ ਸਰੂਪ ਹੈ ਮੌਜੂਦਾ ਦਮਦਮੀ ਸਰੂਪ, ਜਿਹੜਾ ਬੀੜ ਹੈ ਦਮਦਮੀ ਸਰੂਪ ਹੈ। ਇਸ ਲਈ ਇਸ ਗੱਲ ਨੂੰ ਤਾਂ ਬੇਨਤੀ ਕੀਤੀ ਹੈ ਜਦੋਂ ਅੰਗ ਨੰਬਰ ਦੱਸੀਦਾ ਨਾ, ਇਹ ਵੀ ਬਾਅਦ 'ਚ ਕਹਿੰਦੇ ਵੀ ਉੱਥੇ ਅੰਗ ਨੰਬਰ ਲਿਖਿਆ ਹੋਇਆ ਸੀ। ਇਸ ਲਈ ਪਾਵਨ ਜਿਹੜਾ ਮੁੱਖ ਵਾਕ ਧਨਾਸਰੀ ਰਾਗ 'ਚ ਦਰਜ ਹੈ, ਜਿਹਨਾਂ ਕੱਲ੍ਹ ਵੀ ਸੁਣਿਆ, ਕੱਲ੍ਹ ਵੀ ਗੁਰੂ ਸਾਹਿਬ ਜੀ ਦੇ ਇਹ ਬਚਨ ਮੁੱਖ ਵਾਕ ਉਹ ਵੀ ਧਨਾਸਰੀ ਰਾਗ 'ਚੋਂ ਆਪਾਂ ਵਿਚਾਰਿਆ ਸੀ। ਅਤੇ ਧਨਾਸਰੀ ਰਾਗ, ਰਾਗਣੀ ਅਤੇ ਰਾਗ ਦੀ ਗੱਲ ਮੈਂ ਕੱਲ੍ਹ ਸੰਖੇਪ ਤੁਹਾਨੂੰ ਕੀਤੀ ਸੀ। ਅਗਲੀ ਗੱਲ, ਜਿਹੜੇ ਰਾਗ ਨੇ ਨਾ, ਬੜੇ ਧਿਆਨ ਨਾਲ ਸੁਣਨਾ, ਗੁਰੂ ਸਾਹਿਬ ਨੇ ਜਿੱਥੇ ਰਾਗਾਂ ਦੀ ਤਰਤੀਬ ਵਿੱਚੋਂ ਵੀ ਪ੍ਰਕਾਸ਼ ਦਿੱਤਾ ਨਾ, ਬਹੁਤ ਖਿਆਲ ਨਾਲ ਸੁਣਿਓ, ਉੱਥੇ ਰਾਗਾਂ ਦੇ ਨਾਮਾਂ 'ਚੋਂ ਵੀ ਆਪਾਂ ਕਈ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਾਂਗੇ ਤਾਂ ਸਾਹਿਬ ਕਹਿੰਦੇ ਧਨਾਸਰੀ ਧਨਵੰਤੀ ਜਾਣੀ ਹੈ ਭਾਈ, ਇਹ ਤੇਰੇ ਅੰਦਰ ਨੂੰ ਧਨ ਦੇਣ ਵਾਲੀ ਹੈ। ਕਿਉਂਕਿ ਗੱਲ ਕੀਤੀ ਸੀ ਰਾਗਣੀ ਜੀ ਧਨ ਜਮਾਂ ਆਸਰੇ, ਕਿਉਂਕਿ ਜੀਵ ਆਤਮਾ ਨਾਲ ਸੰਬੰਧਿਤ ਹੈ ਧਨ ਦੀ, ਧਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੀਵ ਆਤਮਾ ਨੂੰ ਵੀ ਕਿਹਾ, ਧਨ ਪਰ ਇਹ ਨਾ ਆਖੀਏ ਬਹਿਣ ਇਕੱਠੇ ਹੋ, ਜੀਵ ਆਤਮਾ ਇਸਤਰੀ ਲਈ, ਪਤਨੀ ਲਈ, ਇਹ ਸਾਰੇ ਵਾਚਕ ਸ਼ਬਦ ਨੇ। ਜੀਵ ਆਤਮਾ ਦੇ ਆਸਰਾ ਦੇਣ ਵਾਲਾ ਇਹ ਰਾਗ, ਜੀਵ ਆਤਮਾ ਨੂੰ ਧਨਵੰਤ ਕਰਨ ਵਾਲਾ ਇਹ ਰਾਗ, ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਧਨਾਸਰੀ ਮਹੱਲਾ ਪੰਜਵਾਂ, ਫਿਰ ਬੇਨਤੀ ਹੈ ਤੁਹਾਡੇ ਚਰਨਾਂ 'ਚ। ਫਿਰ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਾਂ ਕਿ ਦੁਨੀਆਂ ਦਾ ਮਹਾਨ ਜਿਹੜੇ ਵਿਗਿਆਨੀ ਨੇ, ਡਾਕਟਰ ਨੇ, ਬੜੀ ਧਿਆਨ ਨਾਲ ਸੁਣੋ, ਰਾਗ ਕੀ ਹੈ ਕੇਵਲ ਰੰਚਕ ਮਾਤਰ ਆਪਾਂ ਸਮਝ ਸਕਾਂਗੇ। ਜਦੋਂ ਕਿਤੇ ਡਾਕਟਰਾਂ ਦੀ ਇਹ ਮੀਟਿੰਗ ਹੋਈ, ਵਿਚਾਰ ਹੋਈ, ਉਹ ਡਾਕਟਰ ਸਨ ਇਕੱਲੇ ਬ੍ਰੇਨ ਦੇ, ਗੱਲ ਮੈਂ ਰਾਗ 'ਚ ਲਿਆਉਣੀ ਤੁਹਾਡੇ ਸਾਹਮਣੇ, ਸਵਾਲ ਰੱਖਿਆ ਗਿਆ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਬ੍ਰੇਨ ਜਿਹੜੇ ਕਿੱਦਾਂ ਡਿਵੈਲਪ ਕੀਤੇ ਜਾਣ। ਬਹੁਤ ਧਿਆਨ ਨਾਲ ਸੁਣਨ ਵਾਲਾ ਨੁਕਤਾ ਹੈ, ਪੂਰੀ ਦੁਨੀਆਂ 'ਚ ਗੁਰੂ ਨਾਲ ਪਿਆਰ ਕਰਨ ਵਾਲੇ ਸੁਣ ਰਹੇ ਹੋਗੇ, ਡਾਕਟਰ ਵੀ ਬੜੇ ਹੁੰਦੇ ਨੇ, ਉਹ ਇਕੱਲੇ ਕੇਵਲ ਆਮ ਡਾਕਟਰ ਨਹੀਂ, ਕੋਈ ਬ੍ਰੇਨ ਦਾ ਸਪੈਸ਼ਲਿਸਟ ਹੋਏਗਾ, ਨਿਊਰੋ ਦਾ ਹੋਏਗਾ, ਹਾਰਟ ਦਾ ਹੋਏਗਾ, ਕੋਈ ਕਿਸੇ ਦਾ ਹੋਏਗਾ, ਕੋਈ ਸਕਰਨ ਦਾ ਹੋਏਗਾ, ਆਈਜ ਦਾ ਹੋਏਗਾ। ਜਿਹੜੀ ਬੇਨਤੀ ਕਰਨ ਲੱਗਾ ਉਹ ਦਿਮਾਗ ਪ੍ਰਤੀ ਹੈ, ਦਿਮਾਗ ਸਾਡਾ ਸੁੱਕੜਦਾ ਵੀ ਹੈ, ਫੈਲਦਾ ਵੀ ਹੈ, ਇਹਦੀ ਛੇਤਾ ਸ਼ਕਤੀ ਘੱਟਦੀ ਵੀ ਹੈ ਅਤੇ ਵੱਧਦੀ ਵੀ ਹੈ, ਉਮਰ ਨਾਲ ਵੀ ਘੱਟਦੀ ਵੱਧਦੀ ਹੈ ਅਤੇ ਜ਼ਿੰਦਗੀ ਵਿੱਚ ਸਟਰੈਸ ਹੋਣ ਨਾਲ ਵੀ ਘੱਟਦੀ ਵੱਧਦੀ, ਚੇਤੇ ਰੱਖਿਓ। ਵਰਨਾ ਇਸ ਦਿਮਾਗ ਦੀ ਮੈਮੋਰੀ ਇੰਨੀ ਹੈ, ਜਿਹੜੀ ਆਪਾਂ ਸੀ ਡੀ ਵਰਤਦੇ ਰਹੇ ਨਾ, ਤੁਸੀਂ ਰਾਗ 'ਤੇ ਗੱਲ ਲਿਆਉਣੀ, ਬੜੇ ਧਿਆਨ ਨਾਲ ਸੁਣਿਓ, ਧਰਾਸਰੀ ਮਹੱਲਾ ਪੰਜਵਾਂ, ਜਿਹੜੀ ਸੀ ਡੀ ਆਪਾਂ ਵਰਤਦੇ ਰਹੇ ਹਾਂ, ਤਵਾ ਕਹਿ ਦਿੰਦੇ ਆਪਾਂ ਪੰਜਾਬੀ 'ਚ, ਇਹ ਗੱਲ ਸਾਇੰਸ ਮਰਦੀ ਹੈ ਵੀ ਇੱਕ ਸੀੜੀਆਂ ਦੀ ਲਾਈਨ ਲਾ ਕੇ ਨਾ, ਜੇ ਉੱਪਰ ਨੂੰ ਚੰਦਰਮਾ ਤੱਕ ਉੱਚਾ ਢੇਰ ਲਾ ਦਿੱਤਾ ਜਾਏ, ਜਿੰਨੀ ਰਿਕਾਰਡਿੰਗ ਉਹਨਾਂ ਸੀੜੀਆਂ 'ਚ ਹੋਣੀ, ਇੰਨੀ ਮਨੁੱਖੀ ਦਿਮਾਗ ਵਿੱਚ ਹੈਗੀ ਹੈ, ਜਦੋਂ ਵੱਧ ਹੋਈ ਹੈ ਜਿੰਨੀ ਉਹਨਾਂ ਦੀ ਪਕੜ ਵਿੱਚ ਆਈ ਹੈ, ਗੱਲ ਕੀ ਉਹਦੀਆਂ ਬਣਾਈਆਂ ਬੇਅੰਤ ਚੀਜ਼ਾਂ ਨੇ, ਦਿਮਾਗ ਵੱਧਦਾ ਵੀ, ਇਹਦੀ ਚੇਤਾ ਸ਼ਕਤੀ ਵੱਧਦੀ ਘੱਟਦੀ। ਗੱਲ ਰਾਗ ਪੁੱਛਿਆ ਗਿਆ ਕਿਸੇ ਵੱਲੋਂ ਵੀ ਇਹ ਦਿਮਾਗ, ਇਹ ਕਿੱਦਾਂ ਇਹਦੀ ਚੇਤਾ ਸ਼ਕਤੀ ਵਧਾਈ ਜਾਏ, ਕੋਰੇ ਕਾਗਜ਼ 'ਤੇ ਲਿਖ ਲਿਆ ਜੇ ਦੁਨੀਆਂ ਦੀ ਮੈਡੀਕਲ ਸਾਇੰਸ ਕੋਲ ਦਿਮਾਗ ਡਿਵੈਲਪ ਕਰਨ ਦੀ ਅਜੇ ਤੱਕ ਅਪ ਟੂ ਡੇਟ ਕੱਢਦਾ ਨਹੀਂ ਪਤਾ, ਕੋਈ ਮੈਡੀਸਨ ਨਹੀਂ ਹੈ, ਬਸ ਉਹ ਕੇਵਲ ਫੋਰ ਟਾਈਮ ਦੇਣ ਸਮਾਂ ਲਗਾ ਦਿੰਦੇ ਨੇ। ਉਹ ਪੁੱਛਿਆ ਗਿਆ ਕਿੱਦਾਂ ਹੋਵੇ, ਉਹਨੇ ਜਿਹੜੇ ਦੋ ਤਰੀਕੇ ਦੱਸੇ, ਇੱਕ ਕਿਤਾਬ ਹੈ ਤਰਲੋਚਨ ਸਿੰਘ ਮਹਾਜਨ ਦੀ, ਉਹਨੇ ਵੀ ਇਹ ਸ਼ਬਦ ਅੰਕਿਤ ਕੀਤੇ ਨੇ, ਉਹਦੇ ਵਿੱਚ ਵੀ ਉਹਨਾਂ ਨੇ ਬੋਲ ਕਹੇ ਨੇ, ਵਿਗਿਆਨੀਆਂ ਦੀ ਮੀਟਿੰਗ ਦੇ ਵੀ ਬੋਲ ਨੇ। ਖੈਰ ਉਹ ਕਹਿਣ ਲੱਗੇ, ਉਹਨਾਂ ਨੇ ਤਰੀਕੇ ਦੱਸੇ ਦੋ ਕਿ ਜਦੋਂ ਵੀ ਜਿੱਥੇ ਤੁਹਾਡੇ ਬੱਚੇ ਰਹਿੰਦੇ ਉਹਦੇ ਆਲੇ ਦੁਆਲੇ ਨਾ ਇੱਕ ਐਸਾ ਸ਼ਬਦ ਹੋਵੇ ਜਿਹੜਾ ਕਿਸੇ ਦੀ ਵਿਰੋਧਤਾ ਵਾਲਾ, ਜੈਲਸੀ ਵਾਲਾ, ਈਰਖਾ ਵਾਲਾ ਨਾ ਹੋਵੇ, केवल कुदरत दे कादर दी गल करन वाला होवे, विस्मादी शब्द होवे कोई, उहनूं लगातार उत्थे चलण देना चाहीदा धीमी आवाज़ विच। पहला तरीका, जे शब्द तुहानूं कोई ऐसा ना मिले, कहिंदे फिर क्लासीकल संगीत होवे, उहदे च शब्द भावें कोई ना होवे, सिर्फ क्लासीकल संगीत दी धुनां हो, उह बिलकुल धीमी आवाज़ विच उस बच्चे दे कमरे च चलदियां रहिण दिओ। ਤੁਸੀਂ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਤਜਰਬਾ ਵੇਖੋਗੇ, ਬੱਚੇ ਦੀ ਜਿਹੜੀ ਮੈਮੋਰੀ ਹੈ, ਬ੍ਰੇਨ ਦੀ ਯਾਦ ਅਸ਼ਤ ਹੈ ਜਿਹੜੀ, ਉਹ ਆਟੋਮੈਟਿਕ ਵਧਣੀ ਸ਼ੁਰੂ ਹੋ ਜਾਏਗੀ, ਦਿਮਾਗ ਫੁੱਲਣਾ ਸ਼ੁਰੂ ਹੋ ਜਾਏਗਾ। ਜਾਂ ਸ਼ਬਦ, ਧਿਆਨ ਨਾਲ ਸੁਣਿਓ, ਰਾਗ ਜਾਂ ਸ਼ਬਦ ਜਾਂ ਕਲਾਸੀਕਲ ਸੰਗੀਤ, ਮੈਂ ਕਲਾਸੀਕਲ ਸੰਗੀਤ ਦੀ ਗੱਲ ਕਰ ਰਹੇ ਹਾਂ, ਯਾਦ ਰੱਖਿਓ ਵੀ ਜਿਹੜਾ ਗੁਰਮਤਿ ਦਾ ਕੀਰਤਨ ਨਹੀਂ ਹੈ, ਵੇਖੋ ਬੇਨਤੀ ਸੁਣਿਓ, ਜਿਹੜੇ ਗੁਰਮਤਿ ਦੇ ਸਾਜ ਨਹੀਂ ਜਾਂ ਜਿਹੜੇ ਸ਼ੁਰੂ ਹੋ ਗਿਆ ਸਾਡੇ ਵਿੱਚ, ਅਸੀਂ ਕਲਾਸੀਕਲ ਸੰਗੀਤ ਛੱਡ ਦਿੱਤਾ, ਕੀਰਤਨ ਛੱਡ ਦਿੱਤਾ, ਫਿਰ ਰਾਗਾਂ ਦਾ ਕੀਰਤਨ ਛੱਡ ਦਿੱਤਾ, ਤੇ ਤੁਸੀਂ ਕਹਿੰਦੇ ਹੋ ਕੀ ਕੁਝ ਹੋ ਰਿਹਾ। ਜਿਹੜੀ ਬੇਨਤੀ ਕਰਨ ਲੱਗਾ ਉਹਨੂੰ ਸੁਣਿਓ, ਪਕੜਿਓ, ਰਾਗ ਕੀ ਹੈ, ਇਹ ਡਾਕਟਰਾਂ ਦੇ ਬਚਨ ਨੇ ਸਾਡੇ ਸਾਰਿਆਂ ਲਈ, ਮੈਂ ਬੇਨਤੀ ਗੁਰੂ ਦੀ ਬਖਸ਼ਿਸ਼। ਉਹਨੇ ਕਿਹਾ ਜਾਂ ਸ਼ਬਦ ਜਾਂ ਰਾਗ ਕਲਾਸੀਕਲ ਸੰਗੀਤ, ਉਦੋਂ ਧੰਨ ਗੁਰੂ ਨਾਨਕ ਸਾਹਿਬ ਅੱਗੇ ਸਿਰ ਚੁੱਕਿਆ ਸੱਚੇ ਪਾਤਸ਼ਾਹ, ਉਹਨੇ ਕਿਹਾ ਜਾਂ ਸ਼ਬਦ ਜਾਂ ਸੰਗੀਤ, ਤੁਸੀਂ ਦੋਵੇਂ ਚੀਜ਼ਾਂ ਇਕੱਠੀਆਂ ਕਰਕੇ ਸਾਡੀ ਝੋਲੀ ਵਿੱਚ ਪਾ ਦਿੱਤੀਆਂ, ਉਹਨੂੰ ਕੀਰਤਨ ਕਿਹਾ ਹੈ। ਇਸ ਲਈ ਰਾਗ ਦਰਜ ਹੈ ਤੇ ਇਹਦਾ ਮਤਲਬ ਹੈ, ਇਹਦੀ ਵੀ ਮਹਾਨਤਾ, ਰਾਗ ਦਾ ਅਰਥ ਪ੍ਰੇਮ ਵੀ ਹੈ, ਪਕੜ ਵੀ ਹੈ, ਗੁਰੂ ਸਾਹਿਬ ਰਹਿਮਤ ਕਰਨ, ਇਸ ਪਾਸੇ ਵੀ ਅਸੀਂ ਤੁਰੀਏ। ਧਨਾਸਰੀ ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਯਤਨ ਕਰੈ ਮਾਨੁਖ ਡਹਿਕਾਵੈ, ਇਕੱਲੇ ਇਕੱਲੇ ਸ਼ਬਦ ਨੂੰ ਸੁਣਿਓ, ਡਹਿਕਾਵੈ ਦਾ ਅਰਥ ਹੁੰਦਾ ਧੋਖਾ ਦੇਣਾ। ਕਹਿੰਦੇ ਮਨੁੱਖ ਕੀ ਕਰਦਾ, ਯਤਨ ਕਰਦਾ। ਅੱਜ ਜ਼ਿੰਦਗੀ ਵਿੱਚ ਬੰਦੇ ਦੇ ਹਿੱਸੇ ਦੋ ਹੀ ਗੱਲਾਂ ਆਈਆਂ, ਜੇ ਧਰਮ ਕਮਾਉਣਾ ਨਾ, ਪਹਿਲਾ ਪੁਆਇੰਟ, ਸਭ ਤੋਂ ਪਹਿਲਾਂ ਧਰਮ ਕਿੱਥੋਂ ਸ਼ੁਰੂ ਹੁੰਦਾ? ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕਰੀਏ ਤੇ ਸਾਹਿਬ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰੂ ਦਾ ਉਪਦੇਸ਼ ਸੁਣ। ਸੱਚੇ ਪਾਤਸ਼ਾਹ ਸੁਣਾਓ ਕਿੱਥੋਂ ਸ਼ੁਰੂ ਕਰੀਏ? ਸਾਹਿਬ ਕਹਿੰਦੇ ਪਾਰ ਬ੍ਰਹਮ ਨਿਕਟ ਕਰ ਵੇਖ, ਪਰਮਾਤਮਾ ਨੂੰ ਨਾਲ ਜਾਣਨਾ ਸਭ ਤੋਂ ਔਖਾ ਕੰਮ ਹੈ ਜੀ, ਇਹ ਗੁਸਤਾਖੀ ਮਾਫ ਮੇਰੇ ਲਈ ਵੀ, ਗੁਰਮੁਖਾਂ ਲਈ ਸੌਖਾ ਹੈ, ਸਾਡੇ ਵਰਗਿਆਂ ਲਈ ਔਖੀ ਗੱਲ ਹੈ, ਰੱਬ ਨੇੜੇ ਜਾਣੀ। ਸੱਚੇ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਦਾ ਇਹ ਉਪਦੇਸ਼ ਸੁਣ, ਰੱਬ ਨੂੰ ਨੇੜੇ ਜਾਣ, ਓਮਨੀ ਪ੍ਰੈਜੈਂਟ, ਹਰ ਸਮੇਂ ਤੇਰੇ ਨਾਲ ਹੈ, ਕੋਈ ਐਸਾ ਥਾਂ ਨਹੀਂ। ਕਲਗੀ ਵਾਲੇ ਪਾਤਸ਼ਾਹ ਨੂੰ ਪੁੱਛੋ, ਉਹਨਾਂ ਦੇ ਅੰਮ੍ਰਿਤ ਬਚਨ ਨੇ, ਜ਼ਮੀਨ ਜ਼ਮਾਨ ਕੇ ਬਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ ਨਾ ਬਾਡ ਘਾਟ ਹੋਤ ਹੈ, ਐਨ ਸਰਬ ਵਿਆਪਕ, ਸਰਬ ਥਾਵਾਂ ਤੇ ਇੱਕੋ ਜਿਹਾ, ਤੇ ਜੋ ਸਰਬ ਥਾਵਾਂ ਤੇ ਤੇਰੇ ਨਾਲ ਹੈ। ਹੁਣ ਉਹਨੂੰ ਨੇੜੇ ਜਾਣਨਾ, ਜਿੱਦੇ ਨੇੜੇ ਜਾਣਨ ਲੱਗ ਪਏ ਤੇ ਸੱਚੇ ਪਾਤਸ਼ਾਹ ਕਹਿੰਦੇ ਲੈ ਤੇਰੇ ਅੰਦਰ ਦੀ ਦਵਾਈ ਕਰਤੀ ਹੈ, ਅੱਜ ਤੋਂ ਬਾਅਦ ਤੇਰਾ ਮਨ ਠੀਕ ਹੋਣਾ ਸ਼ੁਰੂ ਹੋ ਜਾਏਗਾ। ਕਿੱਦਾਂ ਜੀ? ਨਿਕਟ ਬੁੱਝਣ ਸੋ ਬੁਰਾ ਕਿਉਂ ਕਰੇ? ਜਿਹੜਾ ਹੁਣ ਰੱਬ ਨੂੰ ਨੇੜੇ ਜਾਣੂਗਾ ਤੇ ਇੱਕ ਦੂਸਰੇ ਵਿੱਚ ਰੱਬ ਦੀ ਜੋਤ ਵੇਖੇਗਾ, ਕੀ ਕੋਈ ਰੱਬ ਨਾਲ ਧੋਖਾ ਕਰ ਸਕਦਾ? ਅਸੀਂ ਉਦੋਂ ਕਿਸੇ ਨਾਲ ਧੋਖਾ ਕਰਦੇ ਹਾਂ ਜਦੋਂ ਮੈਂ ਇਹ ਜਾਣਦਾ ਵੀ ਇਹਨੂੰ ਪਤਾ ਥੋੜ੍ਹੀ ਲੱਗਣਾ ਮੈਂ ਧੋਖਾ ਕਰ ਲੈਣਾ। ਯਤਨ ਕਰਾ, ਮਾਨੁੱਖ ਡਹਿਕਾਵੈ, ਬੰਦਾ ਯਤਨ ਕਰਦਾ ਹੈ, ਇੱਕ ਦੂਜੇ ਨੂੰ ਧੋਖਾ ਦਿੰਦਾ, ਤੇ ਜਦੋਂ ਧੋਖਾ ਉਦੋਂ ਦਿੰਦਾ ਜਦੋਂ ਇਹ ਸਮਝਦਾ ਵੇਖਦਾ ਨਹੀਂ। ਤੇ ਸਤਿਗੁਰੂ ਕਹਿੰਦੇ ਨਹੀਂ ਭਲਿਆ, ਉਹ ਇਕੱਲਾ ਵੇਖਦਾ ਹੀ ਨਹੀਂ, ਉਹ ਸੁਣਦਾ ਵੀ ਹੈ, ਤੈਨੂੰ ਲੱਗਦਾ ਹੋਵੇ ਨਾ ਸੁਣਦਾ ਨਹੀਂ। ਪੇਖਤ ਸੁਣਤ, ਕੀ ਦਿਨ ਕੀ ਸੁਣਦਾ, ਕੀ ਸੁਬਹ ਸ਼ਾਮ ਸੁਣਦਾ, ਸਦਾ ਹੈ ਸੰਗੇ। ਪਰ ਸਾਡੀ ਹਾਲਾਤ ਕੀ ਹੈ? ਮੈਂ ਮੂਰਖ, ਆਪਣੇ ਆਪਣੇ ਪਿੰਡ ਵਿੱਚ ਲਾ ਕੇ ਵੇਖਿਓ, ਮੈਂ ਮੂਰਖ, ਜਾਣਿਆ ਦੂਰੀ ਦੇ। ਯਤਨ ਕਰੇ ਮਾਨੁੱਖ ਡਹਿਕਾਵੈ, ਸਤਿਗੁਰੂ ਕਹਿੰਦੇ ਬੰਦਾ ਧੋਖਾ ਕਰਦਾ, ਧੋਖੇ 'ਚ ਲਿਆਉਂਦਾ। ਜਿੱਦੇ ਅਸੀਂ ਧਰਮ ਦੀ ਦੁਨੀਆਂ 'ਚ ਚੱਲਾਂਗੇ, ਜਿੱਦੇ ਪਰਮਾਤਮਾ ਨੂੰ ਨੇੜੇ ਜਾਂਦੇ ਹਾਂ, ਜਿੱਦੇ ਨੇੜੇ ਜਾਣਨ ਲੱਗ ਪਏ, ਉਹਦੇ ਕੀ ਹੋਏਗਾ? ਉਹਦੇ ਸਾਰਿਆਂ 'ਚ ਦਿਸੇਗਾ, ਉਹਦੇ ਕੋਈ ਦੂਜਾ ਦਿਸਣਾ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਬਚਨ ਨੇ, ਏਕੋ ਬ੍ਰਹਮ ਦੁਤੀਆ ਨਾਸਤਮ, ਬ੍ਰਹਮ ਪ੍ਰਭੂ, ਇੱਕੋ ਪਰਮਾਤਮਾ ਹੀ ਦਿਸਦਾ ਹੈ, ਦੂਜਾ ਕੋਈ ਦਿਸਦਾ ਹੀ ਨਹੀਂ। ਜਿੰਨੀ ਦੇਰ ਮੈਂ ਬੇਨਤੀ ਅੱਗੇ ਲਿਆਉਣੀ, ਇਸ ਗੱਲ 'ਤੇ ਸੁਣਿਓ, ਜਿੰਨੀ ਦੇਰ ਸਾਨੂੰ ਦੂਜਾ ਕੋਈ ਦਿਸਦਾ ਨਾ ਜੀ, ਮਾਫੀ ਦਿਆ ਜੇ, ਉਨੀ ਦੇਰ ਅਸੀਂ ਤੁਰ ਰਹੇ ਹਾਂ। ਜਿਵੇਂ ਇੱਕ ਵਿਦਿਆਰਥੀ ਕੋਈ ਪਹਿਲੀ 'ਚ ਪੜ੍ਹ ਰਿਹਾ, ਕੋਈ ਪੰਜਵੀਂ 'ਚ ਹੈ, ਕੋਈ ਦਸਵੀਂ 'ਚ ਹੈ, ਯਾਦ ਰੱਖੋ ਕੋਈ ਟਵੈਲਥ ਹੈ, ਕੋਈ ਗ੍ਰੈਜੂਏਸ਼ਨ ਕਰਦਾ, ਕੋਈ ਡਿਗਰੀਆਂ ਐਮ ਏ ਪੀ ਐਚ ਡੀ ਕਰਦਾ, ਹੈ ਤੇ ਸਿਖਿਆਰਥੀ ਨਾ, ਕਲਾਸਾਂ ਦਾ ਹੀ ਫਰਕ ਹੈ ਨਾ, ਕੋਈ ਥੋੜ੍ਹਾ ਘੱਟ ਜਾਣਦਾ, ਕੋਈ ਵੱਧ ਜਾਣਦਾ, ਪਰ ਅਜੇ ਤੱਕ ਜਿੰਨੀ ਦੇਰ ਡਿਗਰੀ ਮਿਲ ਕੇ ਉਹ ਸਫਲ ਨਹੀਂ ਹੋਇਆ,
ਉਹ ਸਿਖਿਆਰਥੀ ਉਹ ਪ੍ਰੋਫੈਸਰ ਨਹੀਂ ਬਣਿਆ। ਡਿਗਰੀਆਂ ਮਿਲ ਕੇ ਜਿੱਥੇ ਉਹਦੀ ਕਾਬਲੀਅਤ ਪਰਖ ਹੀ ਗਈ ਅਤੇ ਜੇ ਹੁਣ ਬੰਦਾ ਪੜ੍ਹਿਆ ਲਿਖਿਆ ਕਹਾ ਵੀ ਮੈਂ ਪੜ੍ਹ ਤੇ ਗਿਆ ਹੁਣ ਮੈਨੂੰ ਦੁਬਾਰਾ ਟੈਸਟ ਕਾਹਦਾ ਹੋਣਾ, ਟੈਸਟ ਫਿਰ ਹੁੰਦਾ ਫਿਰ ਉਹ ਪ੍ਰੋਫੈਸਰ ਲੱਗ ਜਾਂਦਾ, ਪੜ੍ਹਾਉਣ ਵਾਲਾ ਹੋ ਜਾਂਦਾ ਹੈ। ਇੱਦਾਂ ਹੀ ਧਰਮ ਦੀ ਦੁਨੀਆ 'ਚ ਅੱਜ ਅਸੀਂ ਚੱਲ ਰਹੇ ਹਾਂ, ਪਰ ਅਸਲੀ ਅਸੀਂ ਉਹਦੇ ਸਫਲ ਹੋਏਗਾ ਸਾਡਾ ਕਦੋਂ, ਜਦੋਂ ਹਰੇਕ ਪਾਸੇ ਸਭ ਮੈਂ ਜੋਤ, ਜੋਤ ਹੈ ਸੋਏ ਇਸ ਦੇ ਚਾਨਣ ਸਭ ਮਹਿ, ਚਾਨਣ ਹੋਏ ਵਾਲੀ ਅਵਸਥਾ ਬਣ ਗਈ। ਨਹੀਂ ਤਾਂ ਸਾਹਿਬ ਕਹਿੰਦੇ ਯਤਨ ਕਰੇ ਮਾਂ ਨੂੰ ਖੁੱਡਾ ਕਾਵੇ, ਬੰਦਿਆਂ ਨੂੰ ਬੰਦਾ ਧੋਖਾ ਦੇ ਰਿਹਾ ਸਾਹਿਬ ਕਹਿੰਦੇ, ਪਰ ਪ੍ਰਭੂ ਨੂੰ ਨਹੀਂ ਦਿੱਤਾ ਜਾ ਸਕਦਾ। ਇਸ ਸੰਬੰਧ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਕੇ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ ਜੀ।
ਉਹ ਅੰਤਰ ਜਾਮੀ ਜਾਣੈ,
ਹੁਣ ਬੰਦੇ ਨੂੰ ਤੇ ਲਿਆ ਲਕੋ, ਕਿੱਦਾਂ ਲਕੋ ਲਿਆ, ਦੇ ਕਿਵਾੜ ਅਨਕ ਪਰਦੇ ਮਹਿ, ਪਰਦਾਰਾ ਸੰਗ ਫੱਕ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢੱਕ ਹੈ। ਸਤਿਗੁਰੂ ਕਹਿੰਦੇ ਤੂੰ ਉਹ ਤਾਂ ਲਕੋ ਨਾ ਜਿਹੜਾ ਤੇਰੇ ਅੰਦਰ ਬੈਠਾ ਵੇਖਦਾ। ਉਦਾਹਰਣ ਬਾਹਰ ਦੀ ਤੁਸੀਂ ਜਾਣਦੇ ਹੋ ਕਿ CCTV ਜਿਹੜੇ ਕੈਮਰੇ ਲੱਗਦੇ ਨੇ ਨਾ, ਇਹਨਾਂ ਦਾ ਇੱਕ ਰੂਲ ਹੈ, ਕੰਡੀਸ਼ਨ ਹੈ, ਜਿੱਥੇ ਤੁਸੀਂ CCTV ਕੈਮਰਾ ਲਾਉਣਾ ਨਾ, ਇਹ ਜਿਹੜਾ ਅਦਾਲਤੀ ਕਾਨੂੰਨ ਹੈ ਨਾ, ਉਹਦੇ ਥੱਲੇ ਤੁਹਾਨੂੰ ਲਿਖਣਾ ਪੈਣਾ ਕਿ ਤੁਸੀਂ ਕੈਮਰੇ ਦੀ ਨਿਗਰਾਨੀ 'ਚ ਹੋ। ਪੰਜਾਬੀ 'ਚ ਲਿਖਣਾ ਪੈਂਦਾ, ਇੰਗਲਿਸ਼ ਵਿੱਚ ਆਪਣਾ ਲਿਖਣਾ ਪੈਂਦਾ, ਅਰਬੀ ਨੂੰ ਆਪਣੇ ਲਿਖਦੇ ਨੇ, ਹਰੇਕ ਨੂੰ ਆਪਣੀ ਭਾਸ਼ਾ 'ਚ ਉਹਦੇ ਥੱਲੇ ਲਿਖਣਾ ਪੈਂਦਾ ਵੀ ਤੁਸੀਂ ਕੈਮਰੇ ਦੀ ਨਿਗਰਾਨੀ 'ਚ ਹੋ। ਇਹਦਾ ਮਤਲਬ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ, ਪਰ ਜੇ ਉਹ ਤੋਂ ਬਾਅਦ ਵੀ ਅਸੀਂ ਕੋਈ ਧੋਖਾ ਕਰੀਏ, ਗਲਤ ਕਰੀਏ, ਉਹਦੇ 'ਚ ਰਿਕਾਰਡ ਹੋ ਗਿਆ ਨਾ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਵੀ ਪਹਿਲਾਂ ਦੱਸਿਆ ਵੀ ਤੂੰ ਸਾਰੀ ਜ਼ਿੰਦਗੀ ਕੈਮਰੇ ਦੀ ਨਿਗਰਾਨੀ 'ਚ ਹੈ। ਉਹ ਕੈਮਰਾ ਕਿਹੜਾ ਹੈ? ਕਰ ਕਰ ਕਰਨਾ ਲਿਖ ਲੈ ਜਾਓ, ਨਹੀਂ ਤਾਂ ਸਾਹਿਬ ਪਿੱਛੋਂ ਬਚਨ ਪੜ੍ਹਿਓ, ਪੁੰਨੀ ਪਾਪੀ ਆਖਣ ਨਾ ਹੈ, ਇਹ ਆਖਣ ਵਾਸਤਾ ਨਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਜੋ ਕਰਦਾ ਹੈ ਤੇਰੇ ਅੰਦਰ ਸਾਇਲੈਂਸ ਰਿਕਾਰਡਿੰਗ ਹੁੰਦੀ ਹੈ। ਆਪਾਂ ਗੱਲ ਸਮਝ ਰਹੇ ਸਾਹਿਬ ਦੇ ਬਚਨ ਕਿ ਉਹ ਮਾਲਕ ਪਰਮਾਤਮਾ ਉਹ ਅੰਤਰਜਾਮੀ ਜਾਣਾ, ਬੰਦਿਆਂ ਨੂੰ ਧੋਖਾ ਦੇ ਰਿਹਾ ਉਹਨੂੰ ਥੋੜ੍ਹੀ ਦੇ ਸਕਦਾ। ਇੱਥੇ ਯਾਦ ਰੱਖਿਓ ਅੰਤਰਜਾਮੀ ਦੇ ਬੜੇ ਉੱਚੇ ਅਰਥ ਨੇ। ਅੰਤਰਜਾਮੀ ਦੇ ਹੁਣ ਜੇ ਆਪਾਂ ਗੱਲ ਕਰੀਏ, ਸੰਖੇਪ ਸੁਣਿਓ, ਬੰਦਾ ਇਹ ਗੱਲ ਕਹੇ ਮੈਂ ਵੀ ਅੰਤਰਜਾਮੀ ਹਾਂ, ਮੈਨੂੰ ਪਤਾ ਹੀ ਹੈ ਨਾ ਮੇਰੇ ਅੰਦਰ ਕੀ ਹੈ, ਤੁਹਾਨੂੰ ਨਹੀਂ ਪਤਾ, ਤਾਂ ਤੁਹਾਨੂੰ ਆਪਣਾ ਪਤਾ ਮੇਰੇ ਅੰਦਰ ਕੀ ਹੈ, ਬੰਦਾ ਕਹੇਗਾ ਫਿਰ ਮੈਂ ਵੀ ਅੰਤਰਜਾਮੀ। ਨਹੀਂ, ਸਾਨੂੰ ਉਹ ਪਤਾ ਜੋ ਅਸੀਂ ਕਰ ਚੁੱਕੇ ਹਾਂ, ਪ੍ਰਭੂ ਅੰਤਰਜਾਮੀ ਹੈ, ਉਹਨੂੰ ਉਹ ਵੀ ਪਤਾ ਜੋ ਅਜੇ ਸਾਡੇ ਕਰਮ ਹੋਣੇ ਨੇ। ਯਾਦ ਰੱਖਿਓ ਅੰਤਰਜਾਮੀ ਦੇ ਸਰਲ ਅਰਥ ਨੇ, ਉਹਨੂੰ ਉਹ ਵੀ ਪਤਾ, ਉਹ ਅੰਤਰਜਾਮੀ ਜਾਣਾ। ਉਹਨੇ ਕੈਮਰਾ ਲਾਤਾ ਸਾਡੇ ਅੰਦਰ, ਜਿਹਨੂੰ ਸਨਾਤਨੀ ਮਤ ਚਿੱਤਰਗੁਪਤ ਕਹਿੰਦਾ। ਸੁਣਿਓ, ਤੁਸੀਂ ਸੁਣਦੇ ਹੋਵੋਗੇ ਵੀ ਦੋ, ਉਹ ਕਹਿੰਦੇ ਚਿੱਤਰਗੁਪਤ ਨੇ ਦੋ ਮੋਢਿਆਂ 'ਤੇ ਰਹਿੰਦੇ ਨੇ, ਅਤੇ ਸਾਹਿਬ ਨੇ ਕਿਹਾ ਕਹਿਣ ਲੱਗੇ ਹਾਂ ਵਾਕਿਆ ਗੁਪਤ ਚਿੱਤਰ ਤੇਰੇ ਅੰਦਰ ਬਣਦੇ ਨੇ। ਜਿੰਨੇ ਵੀ ਸਾਡੀ ਜ਼ਿੰਦਗੀ 'ਚ ਕਰਮ ਨੇ ਨਾ, ਅਸੀਂ ਕਿਸੇ ਤੋਂ ਲੁਕੋ ਲਵਾਂਗੇ, ਰੱਬ ਤੋਂ ਨਹੀਂ ਲੁਕੋ ਸਕਦੇ, ਉਹ ਅੰਤਰਜਾਮੀ ਜਾਣਾ। ਬਹੁਤ ਵਾਰ ਤੁਸੀਂ ਵਿਦਵਾਨਾਂ ਤੋਂ ਸੁਣਦੇ ਹੋ ਕਿ ਕਿਵੇਂ ਮੁਹੀਉਦੀਨ ਨੇ ਅਜਮੇਰ ਦੇ ਵਿੱਚ ਬਾਬਾ ਫਰੀਦ ਸਾਹਿਬ ਜਦੋਂ ਅੱਗੇ ਜਾ ਰਹੇ ਸਨ, ਮੁਖਤਿਆਰ ਕਾਕੀ ਨੂੰ ਬਾਅਦ 'ਚ ਮਿਲਦੇ ਨੇ, ਕਿੱਦਾਂ ਕਬੂਤਰ ਦੇ ਦਿੰਦੇ ਨੇ, ਛੁਰਾ ਦੇ ਦਿੰਦੇ ਨੇ, ਉੱਥੇ ਵੱਢ ਕੇ ਲਿਆ ਜਿੱਥੇ ਕੋਈ ਨਾ ਵੇਂਦਾ ਹੋਵੇ। ਅਤੇ ਬਾਬਾ ਫਰੀਦ ਸਾਹਿਬ ਜਦੋਂ ਜਾ ਰਹੇ ਸੀ ਮੁਲਤਾਨ ਤੋਂ ਦਿੱਲੀ ਦੀ ਧਰਤੀ ਵੱਲ, ਅਤੇ ਲਈ ਫਿਰਦੇ ਰਹੇ, ਨਹੀਂ ਵੱਢ ਕੇ ਲਿਆਂਦਾ, ਅਤੇ ਉਹਨੇ ਕਿਹਾ ਸੀ ਉਹਦੇ ਜਿਹੜਾ ਮੁਰਸ਼ਦ ਜੀ ਨੂੰ ਧਾਰਨ ਕਰਨਾ ਸੀ, ਮੁਹੀਉਦੀਨ ਨੇ ਕਿਹਾ, ਕਹਿਣ ਲੱਗੇ ਵੱਢ ਕੇ ਨਹੀਂ ਲਿਆਂਦਾ। ਉਹ ਕਹਿੰਦੇ ਤੁਸੀਂ ਇਹ ਗੱਲ ਕਹੀ ਸੀ ਉੱਥੇ ਵੱਢ ਕੇ ਲਿਆਉਣਾ ਜਿੱਥੇ ਕੋਈ ਨਾ ਵੇਂਦਾ ਹੋਵੇ, ਉਹ ਅੰਤਰਜਾਮੀ ਜਾਣਾ। ਅਤੇ ਮੁਰਸ਼ਦ ਨੇ ਮੁਹੀਉਦੀਨ ਨੇ ਕਿਹਾ, ਕਹਿਣ ਲੱਗੇ ਫਰੀਦ ਕੋਈ ਐਸਾ ਥਾਂ ਮਿਲਿਆ ਨਹੀਂ ਜਿੱਥੇ ਨਾ ਵੇਂਦਾ ਹੋਵੇ। ਕਹਿੰਦੇ ਮਿਲ ਗਿਆ ਸੀ, ਸੁਣਿਓ, ਮਿਲ ਗਿਆ ਸੀ, ਮੈਂ ਐਸੇ ਮਕਾਨ 'ਚ ਚਲਾ ਗਿਆ ਜਿੱਥੇ ਕੋਈ ਨਹੀਂ ਸੀ ਵੇਂਦਾ। ਉੱਥੇ ਜਦੋਂ ਮੈਨੂੰ ਵੱਢਣ ਲੱਗਾ ਅਤੇ ਮੈਂ ਵੇਖਿਆ ਕਬੂਤਰ ਵੇਖ ਰਿਹਾ, ਅਤੇ ਮੈਂ ਕਬੂਤਰ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ, ਇਹਨੂੰ ਵੇਖਣ ਨੂੰ ਰੋਕ ਦਿੰਦੇ ਹਾਂ। ਜਦੋਂ ਮੈਂ ਫਿਰ ਛੁਰਾ ਧਰਿਆ ਇਹਦੀ ਗਰਦਨ 'ਤੇ, ਫਿਰ ਮੇਰੇ ਅੰਦਰੋਂ ਆਵਾਜ਼ ਆਈ ਵੀ ਤੂੰ ਵੇਖ ਰਿਹਾ। ਉਹਨੇ ਕਿਹਾ ਸੀ ਕੋਈ ਨਾ ਵੇਂਦਾ ਹੋਵੇ, ਉਹ ਅੰਤਰਜਾਮੀ ਜਾਣਾ। ਕਹਿੰਦੇ ਫਿਰ ਮੈਂ ਆਪਣੀਆਂ ਅੱਖਾਂ 'ਤੇ ਵੀ ਪੱਟੀ ਬੰਨ੍ਹ ਲਈ, ਹੁਣ ਬਾਹਰੋਂ ਵੀ ਕੋਈ ਨਹੀਂ ਵੇਖ ਰਿਹਾ, ਕਬੂਤਰ ਵੀ ਨਹੀਂ ਵੇਖ ਰਿਹਾ, ਮੈਂ ਵੀ ਨਹੀਂ ਵੇਖ ਰਿਹਾ। ਪਰ ਜਦੋਂ ਛੁਰਾ ਗਰਦਨ 'ਤੇ ਰੱਖਿਆ ਨਾ ਵੱਢਣ ਲਈ, ਅਤੇ ਬਾਬਾ ਫਰੀਦ ਸਾਹਿਬ ਉਦੋਂ ਬਚਨ ਕਹਿਣ ਲੱਗੇ, ਮੇਰੇ ਅੰਦਰੋਂ ਆਵਾਜ਼ ਆਈ ਮਨਾ, ਸਾਰੀ ਦੁਨੀਆਂ ਨੂੰ ਵੇਖਣ ਨੂੰ ਰੋਕ ਸਕਦਾ ਹੈ, ਜਿਹੜਾ ਤੇਰੇ ਅੰਦਰ ਬੈਠਾ ਉਹਨੂੰ ਨਹੀਂ ਕੋਈ ਰੋਕ ਸਕਦਾ, ਉਹ ਵੇਖ ਹੀ ਰਿਹਾ ਨਾ, ਤਾਂ ਕਰਕੇ ਮੈਂ ਅੱਖਾਂ ਤੋਂ ਪੱਟੀ ਖੋਲ੍ਹੀ, ਇਹਨੂੰ ਮੈਂ ਲੈ ਆਇਆ ਨਾ ਜੀ ਉੱਥੇ ਵੇਲਾ। ਅਤੇ ਇਤਿਹਾਸ ਕਹਿੰਦਾ ਮੁਹੀਉਦੀਨ ਨੇ ਹੱਥ ਜੋੜ ਲਏ, ਕਹਿੰਦੇ ਮੈਂ ਤੈਨੂੰ ਕੀ ਮਰੀਦ ਬਣਾਵਾਂ, ਤੂੰ ਤਾਂ ਮੇਰੇ ਨਾਲ ਵੀ ਅੱਗੇ ਹੈ, ਤੂੰ ਤਾਂ ਮੇਰੇ ਨਾਲ ਵੀ ਅੱਗੇ। ਵੱਡੀ ਗੱਲ ਤਾਂ ਇਹੀ ਹੈ ਨਾ, ਉਹ ਅੰਤਰਗਾਮੀ ਜਾਣਾ। ਇਸ ਲਈ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਲੁਕੋ ਕੇ ਪਾਪ ਕਰ, ਪਰ ਉਹ ਮਾਲਕ ਪਰਮਾਤਮਾ ਸਭ ਕੁਝ ਜਾਣੀ ਜਾਣ ਜਾਣਦਾ ਹੈ ਜੀ।
ਪਾਪ ਕਰੇ ਕਰ ਮੁਕਰ ਪਾਵੇ।
ਜਿਹੜੇ ਪਾਵਨ ਬਚਨ ਨੇ ਸਾਹਿਬ ਸਤਿਗੁਰੂ ਕਹਿਣ ਲੱਗੇ ਭਲਿਆ ਯਾਦ ਰੱਖ, ਫਿਰ ਅਗਲੀ ਗੱਲ ਇਹ ਵੀ ਹੈ ਵੀ ਤੂੰ ਪਾਪ ਕਰਦਾ ਤੇ ਮੁਕਰਨਾ ਵੀ ਚਾਹੁੰਦਾ। ਜੇ ਹੁਣ ਕਿਸੇ ਦੀ ਰਿਕਾਰਡਿੰਗ ਆਪਣੇ ਕੋਲ ਨਾ ਹੋਵੇ ਤੇ ਬੰਦਾ ਮੁਕਰ ਸਕਦਾ, ਜੇ CCTV ਰਿਕਾਰਡਿੰਗ ਹੋਵੇ ਤੁਸੀਂ ਅਦਾਲਤ ਜਾਓਗੇ ਬੰਦਾ ਮੁਕਰਦਾ ਰਹੇ, ਜਦੋਂ ਸਾਹਮਣੇ ਉਹ ਰਿਕਾਰਡਿੰਗ ਆ ਗਈ ਨਹੀਂ ਮੁਕਰ ਸਕਦਾ ਨਾ, ਉਹਨੂੰ ਆਈ ਵਿਟਨੈਸ ਕਹਿ ਦਿੰਦੇ ਆਪਾਂ, ਚਸ਼ਮਦੀਦ ਗਵਾਹ ਮੰਨੀ ਜਾਂਦੀ ਉਹ ਰਿਕਾਰਡਿੰਗ। ਤੇ ਸਤਿਗੁਰੂ ਕਹਿੰਦੇ ਚੱਲ ਬਾਹਰਲੀ ਗੱਲ ਛੱਡ, ਤੂੰ ਪਾਪ ਕਰੈ ਬੁਰੇ ਕਰਮ ਕਰਦਾ ਕਰ ਮੁਕਰ ਪਾਵੈ, ਤੇ ਕਰਕੇ ਫਿਰ ਮੁਕਰਦਾ ਵੀ ਹੈ। ਹੁਣ ਦੁਨੀਆਂ ਸਾਹਮਣੇ ਤੂੰ ਮੁਕਰ ਸਕਦਾ ਹੈ, ਤਾਂ ਹੀ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਰੱਬੀ ਬਾਣੀ ਚ, ਕਹਿੰਦੇ ਦੁਨੀਆਂ ਦੀ ਅਦਾਲਤ ਚ ਤੂੰ ਭੱਜ ਜਾਏਗਾ, ਭੱਜ ਜਾਂਦੀ ਦੁਨੀਆਂ ਬੜੀਆਂ ਸਿਫਾਰਿਸ਼ਾਂ ਲਾ ਕੇ ਕੁਝ ਕਿਸੇ ਤਰੀਕੇ ਨਾਲ ਬੰਦਾ ਨਿਕਲ ਜਾਂਦਾ ਦੁਨਿਆਵੀ ਅਦਾਲਤਾਂ ਚੋਂ, ਪਰ ਜਿਹੜੀ ਰੱਬ ਦੀ ਅਦਾਲਤ ਹੈ ਨਾ, ਯਾਦ ਰੱਖੀ ਹਰ ਕਿਹੋ ਦੀਵਾਨੂ ਕੋਈ ਕਿੱਥੇ ਭੱਜ ਨਿਕਲ, ਕਿੱਥੇ ਜਾਏ, ਕਿੱਥੇ ਨਿਕਸੇਗਾ, ਇੱਥੋਂ ਨਹੀਂ ਜਾਇਆ ਜਾਣਾ ਕਿਤੇ। ਇਸ ਲਈ ਪਾਪ ਕਰੈ ਕਰ ਮੁਕਰ ਪਾਵੈ, ਪਾਪ ਕਮਾਉਂਦਾ ਹੈ ਤੇ ਸਾਹਿਬ ਕਹਿੰਦੇ ਪਰ ਮੁਕਰਦਾ ਵੀ ਹੈ, ਮੁਕਰਿਆ ਜਾਣਾ ਨਹੀਂ। ਤੇ ਅਗਲੀ ਗੱਲ ਹੈ ਜਿਹੜੀ ਅਗਲੇਰੇ ਅੱਧੇ ਪੰਕਤੀ ਸਾਹਿਬ ਕਿਰਪਾ ਕਰਦੇ ਨੇ, ਉਹਨੂੰ ਨਾਲ ਜੋੜੀਏ ਤੇ ਫਿਰ ਸਮਝਣ ਦਾ ਯਤਨ ਕਰੀਏ ਜੀ।
ਭੇਖ ਕਰੈ ਨਿਰਬਾਨ।
ਨਿਰਬਾਨ ਸ਼ਬਦ ਦਾ ਅਰਥ ਹੁੰਦਾ ਵਾਸ਼ਨਾ ਤੋਂ ਰਹਿਤ ਹੋਣਾ, ਕਿਸੇ ਮੰਗ ਤੋਂ ਰਹਿਤ ਹੋਣਾ। ਰੱਬੀ ਬਾਣੀ ਚ ਬਚਨ ਨੇ ਨਾ ਕਿ ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜੰਮ ਜਾਗਾਤੀ ਲੁੱਟ, ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਬੇਨਤੀ ਕਰਾਂ ਤੁਹਾਡੇ ਚਰਨਾਂ ਚ। ਵੈਸੇ ਤਾਂ ਰੱਬੀ ਬਾਣੀ ਦਾ ਫੈਸਲਾ ਹੈ ਕਬੀਰ ਕਾਮ ਪਰੇ ਹਰ ਸਿਮਰੀ ਐਸਾ ਸਿਮਰੋ ਨਿਤ, ਕੋਈ ਗੱਲ ਨਹੀਂ, ਤੁਸੀਂ ਦੇਹ ਦੀ ਅਰੋਗਤਾ ਲਈ ਵੀ ਬਾਣੀ ਪੜ੍ਹ ਸਕਦੇ ਹੋ, ਅਰਦਾਸ ਕਰ ਸਕਦੇ ਹੋ, ਕਿਉਂਕਿ ਅਸੀਂ ਗੁਰੂ ਅੱਗੇ ਕਹਿਣਾ ਸਭ ਕੁਝ ਕੀਤਾ ਲੋੜੀ ਹੈ, ਕੰਮ ਸੁਹਰ ਪਏ ਆਖੀ ਹੈ, ਜੇ ਕੀ ਬਿਰਥਾ ਹੋਏ ਸੋ ਗੁਰ ਪਏ ਅਰਦਾਸ ਕਰ, ਦੋਏ ਕਰ ਜੋਰ ਕਰੋ ਅਰਦਾਸ, ਇਹ ਵੀ ਹੁਕਮ ਹੈ। ਪਰ ਜਿੱਦੇ ਗੁਰੂ ਨੇ ਖੇਡ ਬਣਾ ਤੀ ਕਦੇ ਆਹ ਗੱਲ ਬਣ ਜਾਏ ਨਾ ਕਿਹੜੀ, ਅਸੀਂ ਬਾਣੀ ਪੜ੍ਹੀਏ, ਕੀਰਤਨ ਕਰੀਏ, ਕਥਾ ਕਰੀਏ, ਸੇਵਾ ਕਰੀਏ, ਜਿਹਦੇ ਨਿਰਵਾਣ ਹੋ ਕੇ ਕਰਨ ਲੱਗ ਪਏ ਨਾ, ਸੇਵਾ ਕਰਤ ਹੋਏ ਨਹੀਂ ਕਾਮੀ ਤਸਕੋ ਹੋਤ ਪ੍ਰਾਪਤ ਸਵਾਮੀ, ਤੇ ਜਦੋਂ ਸਵਾਮੀ ਮਿਲ ਗਿਆ ਉਦੋਂ ਤੁਹਾਡੀਆਂ ਮੰਗਾਂ ਹੀ ਖਤਮ ਹੋ ਜਾਣੀਆਂ ਆਪਣੀਆਂ ਸਭ ਦੀਆਂ, ਕਿਉਂ, ਜਿਹਦੇ ਦਰਖਤ ਹੀ ਮਿਲ ਗਿਆ ਫਿਰ ਛਾਂ ਥੋੜ੍ਹੀ ਮੰਗਣੀ ਪੈਣੀ ਹੈ, ਛਾਂ ਤੇ ਆਪਣੇ ਆਪ ਆ ਜਾਣੀ। ਜਿਹਦੇ ਮਾਲਕ ਮਿਲ ਗਿਆ ਉਹਦੀ ਇਹ ਛਾਂ, ਉਹਦੀ ਇਹ ਪਰਛਾਈ, ਮਾਇਆ ਪਦਾਰਥ ਇਹ ਪਿੱਛੇ ਫਿਰਨਗੇ, ਤੈਨੂੰ ਲੱਭਣੇ ਨਹੀਂ ਪੈਣਗੇ। ਇਸ ਲਈ ਸਾਹਿਬ ਨੇ ਕਿਹਾ ਭੇਖ ਕਰੈ ਨਿਰਬਾਨ। ਨਿਰਬਾਨ ਵਾਸ਼ਨਾ ਤੋਂ ਰਹਿਤ, ਕਹਿੰਦੇ ਜਿਹੜਾ ਭੇਖ ਹੈ ਨਾ ਤੇਰਾ ਸੰਸਾਰ ਤੇ ਉਹ ਏਦਾਂ ਦਾ ਬਣਾਇਆ। ਬਾਬਾ ਫਰੀਦ ਸਾਹਿਬ ਦੇ ਪ੍ਰਮਾਣ ਪੜ੍ਹੀਏ ਦੋ, ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ ਫਰੀਦਾ ਕੰਨ ਮੁਸੱਲਾ, ਕੰਨ ਕਹੀਏ ਕੰਧਾ, ਮੁਸੱਲਾ ਕਹੀਏ ਉਹ ਕੱਪੜਾ ਜਿਹੜਾ ਨਮਾਜ਼ ਅਦਾ ਕਰਨ ਲੱਗਿਆਂ ਥੱਲੇ ਵਿਛਾਇਆ ਜਾਂਦਾ ਹੈ। ਫਰੀਦਾ ਕੰਨ ਮੁਸੱਲਾ ਸੂਫ ਗਲ, ਤੇ ਗਲ ਚ ਸੂਫੀਆਂ ਵਾਲੇ ਕੱਪੜੇ ਨੇ। ਦਿਲ ਕਾਤੀ ਗੁੜਵਾਤ, ਕਾਤੀ ਕਹਿੰਦੇ ਕੈਂਚੀ ਨੂੰ, ਕੱਟਣ ਵਾਲੇ ਕਿਸੇ ਵੀ ਚੀਜ਼ ਨੂੰ, ਉਜਾਰ ਨੂੰ। ਬਾਤ ਕਹੀਏ ਬਾਤਾਂ ਗੱਲਾਂ, ਗੁੜ ਕਹੀਏ ਮਿੱਠੀਆਂ। ਬਾਬਾ ਫਰੀਦ ਸਾਹਿਬ ਕਹਿੰਦੇ ਮੁੱਖ ਤੋਂ ਮਿੱਠੀਆਂ ਗੱਲਾਂ ਕਰਦਾ, ਅੰਦਰ ਕੈਂਚੀ ਚੱਲਦੀ ਹੈ, ਗਲ ਚ ਸੂਫੀਆਂ ਵਾਲੇ ਕੱਪੜੇ ਹੈ, ਤੇ ਕੰਨੇ ਤੇ ਮਸਾਲਾ ਵੀ ਲਈ ਫਿਰਦਾ। ਲੋਕੀ ਕਹਿੰਦੇ ਪੱਕਾ ਨਵਾਜੀ ਹੈ। ਹਰੇਕ ਧਰਮ ਦੀ ਗੱਲ ਹੈ, ਕਿਲੇਕ ਦੀ ਨਹੀਂ, ਪੱਕਾ ਧਰਮੀ ਹੈ, ਪੱਕਾ ਇਹ ਸੇਵਾ ਕਰਨ ਵਾਲਾ ਪੱਕਾ ਇਹਦਾ। ਪਰ ਕਹਿੰਦੇ ਕੀ ਹੁੰਦਾ, ਭੇਖ ਕਰੈ ਨਿਰਬਾਨ ਹੈ, ਪ੍ਰਮਾਣ ਉੱਥੇ ਦੇ ਰਿਹਾ ਜੀ ਤੁਹਾਡੇ ਚਰਨਾਂ ਚ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੀ ਹੋਇਆ, ਅਸਲ ਵਿੱਚ ਬਾਹਰ ਦਿਸਾ ਚਾਨਣਾ, ਬਾਹਰੋਂ ਪ੍ਰਕਾਸ਼ ਦਿਸਦਾ, ਦਿਲ ਅੰਧਿਆਰੀ ਰਾਤ, ਅੰਦਰੋਂ ਹਨੇਰਾ ਹੈ। ਬੜੇ ਸੋਹਣੇ ਸ਼ਬਦ ਨਾਲ ਜਦੋਂ ਅਰਥ ਪੜ੍ਹਦੇ ਹਾਂ, ਮੈਂ ਆਪਣੇ ਤੌਰ ਤੇ ਮਹਿਸੂਸ ਕੀਤਾ ਗੁਰੂ ਸਾਹਿਬ ਰਹਿਮਤ ਕਰਨ, ਕਈ ਵਾਰੀ ਅੰਗਰੇਜ਼ੀ ਦਾ ਕੋਈ ਜਦੋਂ ਟਰਾਂਸਲੇਟਰ ਸ਼ਬਦ ਲਿਖਦਾ ਨਾ, ਉਹ ਤੋਂ ਵੀ ਗਹਿਰੇ ਲਿਖ ਜਾਂਦਾ। ਠੀਕ ਹੈ ਕਈ ਵਾਰੀ ਉਹ ਤੋਂ ਹਲਕੇ ਅਰਥ ਹੁੰਦੇ ਨੇ, ਪਰ ਉਹ ਤੋਂ ਵੀ ਗਹਿਰੇ ਲਿਖ ਦਿੰਦਾ। ਉਹ ਕਹਿੰਦਾ ਭਲਿਆ ਸੋਚ ਆਊਟਵਰਡਲੀ, ਬਾਹਰ ਤੇ ਕੀ ਹੁੰਦਾ ਹੈ, ਕਹਿੰਦਾ ਜੀ ਲੋਕ ਇਜ਼ ਬਰਾਈਟ, ਬਾਹਰੋਂ ਕੋਈ ਚਾਨਣ ਚਾਨਣ ਦੱਸਦਾ, ਬਾਹਰ ਦੱਸਿਆ ਚਾਨਣਾ, ਪਰ ਕਹਿੰਦਾ ਅੰਦਰੋਂ ਕੀ ਹਾਲਾਤ ਹੈ, ਯੂਅਰ ਹਰਟ ਡਾਰਕਨੈਸ ਐਜ਼ ਏ ਨਾਈਟ, ਤੂੰ ਅੰਦਰ ਤੋਂ ਰਾਤ ਵਰਗਾ ਕਾਲਾ ਹੋਇਆ ਫਿਰਦਾ, ਬਾਹਰੋਂ ਵੇਖਣ ਨੂੰ ਪ੍ਰਕਾਸ਼ ਲੱਗਦਾ ਹੈ, ਨਹੀਂ ਇਹਦਾ ਮਤਲਬ ਕੀ ਹੈ, ਭੇਖ ਕਿਹਨੂੰ ਕਹਿੰਦੇ ਹੈ। ਅਸਲ ਵਿੱਚ ਭੇਖ ਸ਼ਬਦ ਵਿਸ਼ੇਸ਼ ਭੂਸ਼ਾ ਤੋਂ ਆਇਆ। ਖੈਰ ਭੇਖ ਉਹਨੂੰ ਕਿਹਾ ਗੁਰਮਤ ਵਿੱਚ ਜਿਹੜੀ ਚੀਜ਼ ਪਹਿਣ ਲਈ ਹੈ ਪਰ ਉਹਦੇ ਵਰਗਾ ਜੀਵਨ ਨਹੀਂ ਹੈ, ਸਮਝ ਰਹੇ ਹੋ ਨਾ, ਪੁਲਿਸ ਦੀ ਵਰਦੀ ਪਾ ਲਈ ਹੈ ਪਰ ਭਰਤੀ ਨਹੀਂ ਹੋਇਆ, ਫੌਜੀ ਵਰਦੀ ਪਾਲੀ ਹੈ, ਭਰਤੀ ਨਹੀਂ ਹੋਇਆ, ਭੇਕ ਹੈ। ਜੇ ਕੋਈ ਫੌਜੀ ਪਾ ਰਿਹਾ ਫਿਰ ਭੇਕ ਥੋੜ੍ਹੀ, ਉਹਦੀ ਤਾਂ ਡਿਊਟੀ ਹੈ। ਇੱਕ ਡਾਕਟਰ ਨੇ ਚਿੱਟਾ ਕੋਟ ਪਹਿਨੇ, ਉਹਦੀ ਡਿਊਟੀ ਹੈ। ਪਰ ਜੇ ਕੋਈ ਨਕਲੀ ਪਹਿਨਦੇ ਉਹ ਭੇਕ ਹੈ। ਅਤੇ ਸਤਿਗੁਰੂ ਨੇ ਰੱਬੀ ਬਾਣੀ 'ਚ ਬਚਨ ਕਿਹਾ, ਭੇਖੀ ਪ੍ਰਭੂ ਨਾ ਲੱਭਈ, ਇਹ ਜ਼ਿੰਦਗੀ ਚੇਤੇ ਰੱਖਿਓ। ਬਿਨ ਸੱਚੀ ਸਿੱਖਾਂ, ਸੱਚੀ ਸਿੱਖਿਆ ਗੁਰੂ ਦੇ ਬਚਨ ਨੂੰ ਕਮਾਏ ਬਿਨਾਂ, ਇਹਨੂੰ ਜਿਹੜੇ ਬਾਣਾ ਬਾਹਰ ਹੈ ਨਾ, ਪ੍ਰਤੀਕ ਹੁੰਦਾ, ਮਾੜਾ ਨਹੀਂ ਹੈ। ਕਿਸੇ ਵੀ ਧਰਮ ਦਾ ਕੋਈ ਬਾਣਾ ਮਾੜਾ ਨਹੀਂ ਹੈ। ਗੁਰਮੁਖ ਨੇ ਕਦੇ ਨਹੀਂ ਕਿਹਾ, ਇਹ ਜੋ ਸਾਡੇ ਵਰਗੇ ਵੀ ਬਣਾਈਆਂ ਗੱਲਾਂ ਨੇ, ਵਿਖਾਓ ਗੁਰੂ ਗੋਬਿੰਦ ਸਿੰਘ ਜੀ ਇੱਕ ਸ਼ਬਦ ਨਹੀਂ। ਹਾਂ, ਜਦੋਂ ਉਹਦੇ ਮੁਤਾਬਕ ਨਹੀਂ ਕੋਈ, ਫਿਰ ਸਾਹਿਬ ਜੀ ਕਹਿੰਦੇ ਇਹਦੇ ਮੁਤਾਬਕ ਹੋ। ਇਹ ਨਹੀਂ ਕਹਿਣ ਲਾ, ਇਹਦੇ ਮੁਤਾਬਕ ਹੋ, ਉਹਦੇ ਮੁਤਾਬਕ ਜੀਵਨ ਬਣਾ। ਅਤੇ ਜੇ ਭੇਖ ਵਿਖਾਉਣਾ, ਫਿਰ ਕਲਗੀ ਵਾਲੇ ਪਾਤਸ਼ਾਹ ਦੇ ਬੱਚੇ ਨੇ ਭੇਖ ਦਿਖਾਏ ਜਗਤ ਕੋ ਲੋਕਨ ਕੋ, ਬਸ ਕੀਨ ਅੰਤ ਕਾਲ ਕਾਤੀ ਕੱਟਿਓ, ਬਾਸ ਨਰਕ ਮੋਲੀਨ, ਨਰਕਾਂ 'ਚ ਵਾਸਾ, ਕੰਢੀ ਕੱਟੀ ਜਾਏਗੀ, ਜਮ ਲਏ ਜਾਣਗੇ, ਦੁੱਖ ਪਾਏਗਾ ਇੱਥੇ ਵਿੱਚ ਅੱਗੇ ਵੀ। ਇਸ ਲਈ ਬੇਨਤੀ ਸੁਣਿਓ, ਭੇਖ ਕਰੇ ਨਿਰਬਾਨਾ। ਡਿਹੜਿਆਂ ਦਿਹਾੜੀ ਰਾਤ ਕਿਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ, ਫਰੀਦਾ ਕਾਲੇ ਮੈਡੇ ਕੱਪੜੇ ਸੂਫ ਗਾ, ਭੇਖ ਕਰਿਆ ਨਿਰਬਾਨਾ। ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਨਾਹ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ, ਮੈਂ ਗੁਨਾਹ ਨਾਲ ਭਰਿਆ ਹੋਇਆ। ਯਾਦ ਰੱਖਿਓ ਇਹ ਪਾਠ, ਜਿਹੜੇ ਗੁਰਮੁਖ ਕੋਈ ਚੰਗੀ ਥਾਂ ਤੋਂ ਪੜ੍ਹੇ ਨੇ, ਜਿਨ੍ਹਾਂ ਨੇ ਕੋਈ ਮਿਹਨਤਾਂ ਕੀਤੀਆਂ, ਉਹਨਾਂ ਕੋਲ ਤੁਹਾਨੂੰ ਲੱਭਣਗੇ। ਗੁਣ ਹੀ ਪਾਠ ਦਾ ਅਰਥ ਹੁੰਦਾ, ਗੁਣਾਂ ਨਾਲ, ਯਾਦ ਰੱਖਿਓ। ਪਰ ਪਾਠ ਦਾ ਪ੍ਰਕਰਨ ਹੈ, ਅਰਥ ਨੇ ਗੁਨਾਹੀ, ਕੰਨਾਂ ਵੀ ਨਹੀਂ ਲੱਗਣ ਦੇਣਾ, ਪਰ ਪਾਠ ਹੈ ਗੁਨਾਹੀ, ਗੁਨਾਹਾਂ ਨਾਲ ਭਰਿਆ ਫਿਰ ਰਿਹਾ। ਲੋਕ ਕਹਿ ਰਹੇ ਨੇ, ਹੁਣ ਬਾਬਾ ਫਰੀਦ ਸਾਹਿਬ ਤੇ ਗੁਨਾਹ ਨਾਲ ਨਹੀਂ ਭਰੇ ਨਾ, ਸਾਨੂੰ ਸਮਝਾਉਣ ਲਈ ਕਹਿ ਰਹੇ। ਏਦਾਂ ਹੀ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਬੰਦਾ ਪਾਪ ਕਰਦਾ ਕਰਕੇ ਮੁਕਰਨਾ ਵੀ ਚਾਹੁੰਦਾ, ਤੇ ਇਕੱਲਾ ਮੁਕਰਨਾ ਨਹੀਂ ਚਾਹੁੰਦਾ, ਭੇਖ ਕਰੇ ਨਿਰਬੰਨ, ਲੋਕਾਂ ਨੂੰ ਭੇਚਲਦਾ ਵੀ ਹੈ, ਕਿਉਂਕਿ ਮਾਨੁੱਖ ਡਹਿਕਾਵਾ, ਇਹਦਾ ਵੀ ਲੋਕਾਂ 'ਚ ਵਿਸ਼ਵਾਸ ਬਣਾਉਂਦਾ। ਸਾਹਿਬ ਕਹਿੰਦੇ, ਪਰ ਯਾਦ ਰੱਖ, ਜਿੰਨੇ ਮਰਜ਼ੀ ਪਾਪ ਕਮਾ ਲੈ, ਇਹਨੂੰ ਜਿੰਨੇ ਮਰਜ਼ੀ ਲੁਕੋ ਲੈ, ਗੁਰੂ ਦੀ ਹਜ਼ੂਰੀ 'ਚ, ਪ੍ਰਭੂ ਦੀ ਹਜ਼ੂਰੀ 'ਚ ਕਦੇ ਲੁਕਣੇ ਨਹੀਂ। ਇੱਕ ਬੇਨਤੀ ਹੋਰ ਕਰਾਂ, ਤੁਸੀਂ ਜਿੱਦਾਂ ਦਾ ਮਰਜ਼ੀ ਚਿਹਰਾ ਬਣਾ ਲਓ, ਤੁਹਾਡੀ ਮਰਜ਼ੀ ਹੈ, ਪੱਗ ਨੀਲੇ ਰੰਗ ਦੀ ਬੰਨੋ, ਪੀਲੀ ਬੰਨੋ, ਜਿਹੜੀ ਮਰਜ਼ੀ ਬੰਨੋ, ਪਰ ਸ਼ੀਸ਼ੇ ਤੋਂ ਨਹੀਂ ਲੁਕੋ ਸਕਦੇ। ਸ਼ੀਸ਼ੇ ਸਾਹਮਣੇ ਖੜ ਕੇ ਸ਼ੀਸ਼ੇ ਨੂੰ ਤੁਸੀਂ ਥੋੜ੍ਹੀ ਕਹਿ ਸਕਦੇ, ਮੈਂ ਨੀਲੀ ਪੱਗ ਬੰਨੀ ਹੈ ਅਤੇ ਮੈਨੂੰ ਪੀਲੀ ਵਿਖਾ। ਠੀਕ ਹੈ, ਆਪਣੀ ਮਰਜ਼ੀ ਨਾਲ ਮੇਡ ਮੈਨ ਸ਼ੀਸ਼ੇ ਤੋਂ ਇੱਦਾਂ ਦੇ ਬਣਾ ਲੈ, ਲੈਣ 'ਚ ਬਣਾ ਲੈ, ਪਰ ਉਹ ਖਤਰਨਾਕ ਹੁੰਦੇ ਨੇ, ਤੇਰਾ ਸਫ਼ਰ ਨਹੀਂ ਕਰਾਉਂਦੇ। ਇੱਦਾਂ ਹੀ ਗੁਰੂ ਦੀ ਬਾਣੀ, ਗੁਰੂ ਦੇ ਬਚਨ, ਇਹ ਤੇਰੇ ਸਾਹਮਣੇ ਸ਼ੀਸ਼ਾ ਨੇ। ਬਸ ਇਹਨੇ ਇਮਾਨਦਾਰੀ ਨਾਲ ਕਦੇ ਗੁਰੂ ਅੱਗੇ ਖੜ ਕੇ ਵੇਖ, ਸਤਿਗੁਰੂ ਦੱਸ ਦੇਣਗੇ, ਸ਼ੀਸ਼ਾ ਪ੍ਰਗਟ ਕਰ ਦੇਵੇਗਾ, ਗੁਰੂ ਪ੍ਰਗਟ ਕਰ ਦੇਵੇਗਾ ਤੇਰੇ ਅੰਦਰ ਇਹ ਹੈ। ਔਰ ਯਾਦ ਰੱਖਣਾ, ਜਿੰਨੀ ਦੇਰ ਹਿਰਦਾ ਪਾਪਾਂ ਤੋਂ ਖਾਲੀ ਨਹੀਂ ਹੁੰਦਾ, ਬੁਰੇ ਕਰਮਾਂ ਤੋਂ ਖਾਲੀ ਨਹੀਂ ਹੁੰਦਾ, ਹੰਕਾਰ ਤੋਂ ਖਾਲੀ ਨਹੀਂ ਹੁੰਦਾ, ਭੁੱਲ ਜਾਈਏ ਨਾਮ, ਇਹਨੂੰ ਪਹਿਲਾਂ ਕੂੜੇ ਨੂੰ ਕੱਢੇਗਾ ਅੰਦਰੋਂ, ਧੋ ਦੇਵੇਗਾ, ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ, ਫਿਰ ਅੰਦਰ ਨਾਮ ਟਿਕੇਗਾ। ਨਹੀਂ ਸਾਹਿਬ ਕਹਿੰਦੇ, ਫਿਰ ਕੀ ਕਰਦਾ, ਭੇਖ ਕਰੇ ਨਿਰਬਾਨਾ, ਜਿਹੜਾ ਭੇਖ ਹੈ ਨਿਰਬਾਨ ਪੁਰਸ਼ਾਂ ਵਾਲਾ ਪਾਇਆ, ਤੇ ਕੀ ਕਰਦਾ, ਪਾਪ ਕਮਾਉਂਦਾ ਤੇ ਮੁਕਰਨਾ ਵੀ ਚਾਹੁੰਦਾ ਹੈ ਜੀ।
ਜਾਨ ਤੋਂ ਦੂਰ ਤੁਮੈ ਪ੍ਰਭ ਨੇਰ।
ਰਵਿਦਾਸ ਜੀ ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਰੱਬ ਨੇੜੇ ਹੈ, ਜਿਵੇਂ ਆਪਾਂ ਪੰਜਾਬੀ 'ਚ ਜਿਹੜੀਆਂ ਕਹਾਵਤਾਂ ਨੇ, ਇੱਕ ਬੇਨਤੀ ਕਰਨਾ ਤੁਹਾਡੇ ਚਰਨਾਂ 'ਚ, ਅਸੀਂ ਅੱਜ ਭੁੱਲਦੇ ਜਾ ਰਹੇ ਹਾਂ, ਵੀ ਇੱਥੇ ਥੋੜ੍ਹੀ ਜਿਹੀ ਬੇਨਤੀ ਕਰ ਹੀ ਦਿਆਂ, ਅੱਜ ਦੇ ਦਿਨ ਦੀ ਪ੍ਰਥਾ ਹੈ। ਵੇਖੋ, ਗੁਆਂਢੀਆਂ ਦੀ ਖੁਸ਼ੀ 'ਚ ਸ਼ਾਮਿਲ ਹੋਣਾ ਸਿੱਖੀ 'ਚ ਮਨਾ ਨਹੀਂ ਹੈ। ਬੜੇ ਪਿਆਰ ਨਾਲ ਬੇਨਤੀ ਸੁਣਿਓ, ਠੰਬੇ ਨਾਲ ਸੁਣਿਓ, ਖੁੱਲ੍ਹੀ ਸੋਚ ਨਾਲ ਸੁਣਿਓ। ਸਾਡੇ ਗੁਆਂਢੀਆਂ ਦੀ ਖੁਸ਼ੀ ਹੋਵੇ, ਬੜੀ ਚੰਗੀ ਗੱਲ ਹੈ, ਵਧਾਈਆਂ ਦੇਣੀਆਂ, ਖੁਸ਼ੀਆਂ ਕਹਿਣੀਆਂ ਚੰਗੀ ਗੱਲ ਹੈ, ਸ਼ਾਮਿਲ ਹੋਣਾ ਵੀ ਚੰਗੀ ਗੱਲ ਹੈ। ਪਰ ਯਾਦ ਰੱਖੋ, ਗੁਆਂਢੀਆਂ ਦੇ ਬੱਚੇ ਦਾ ਵਿਆਹ ਹੋਵੇ, ਉਹਨਾਂ ਦੇ ਵਿਆਹ 'ਚ ਭੰਗੜੇ ਪਾਉਂਦੇ ਰਹੋ, ਆਪਣੇ ਵਾਲੇ ਵਾਲੇ ਮੰਜੇ 'ਤੇ ਪੈਰ, ਉਹ ਗੱਲ ਥੋੜ੍ਹੀ ਚੰਗੀ। ਮੈਂ ਗੱਲ ਜਿਹੜੀ ਬੇਨਤੀ ਕਰ ਲੱਗਾ ਉਹਨੂੰ ਸੁਣਿਓ ਬੜੇ ਧਿਆਨ ਨਾਲ। ਉਹ ਬੇਨਤੀ ਇਹ ਹੈ, ਕਦੇ ਐਸੀਆਂ ਚੱਕਰਾਂ ਵਿੱਚ ਪੈ ਕੇ ਆਪਣਾ ਸੱਭਿਆਚਾਰ ਨਾ ਭੁੱਲ ਜਿਓ। ਭਾਵੇਂ ਤੁਸੀਂ ਵੇਖਿਓ, ਨੋਟ ਕਰਿਓ, ਇੱਥੋਂ ਬੇਨਤੀ ਕਰ ਰਹੇ ਹੋ, ਇਸੇ ਸਥਾਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪ੍ਰਬੰਧ ਵੱਲੋਂ, ਜਦੋਂ ਚੇਤਰ ਦਾ ਮਹੀਨਾ ਚੜ੍ਹਨਾ ਹੁੰਦਾ ਨਾ, ਨਵਾਂ ਸਾਲ ਗੁਰਮਤਿ ਦਾ ਚੜ੍ਹਨਾ ਹੁੰਦਾ, ਇੱਥੇ ਸਮਾਗਮ ਹੁੰਦੇ ਨੇ ਰਾਤ ਨੂੰ, ਉਹ ਕਦੇ ਅਸੀਂ ਚੇਤੇ ਕੀਤੇ, ਮਰਜ਼ਾਦਾ ਸਾਂਭੀ ਹੋਈ ਨਾ, ਉਹ ਨਹੀਂ ਸਾਨੂੰ ਚੇਤੇ, ਅਸੀਂ ਕਹੀਆਂ ਵੇਖ ਇੱਦਾਂ ਹੋ ਗਿਆ ਜੀ, ਇੱਦਾਂ ਹੋਇਆ। ਜਿਹੜੀ ਬੇਨਤੀ ਉਹ ਇਹ ਹੈ, ਈਸਾ ਜੀ ਦਾ ਜਨਮ ਦਿਨ ਯਾਦ ਰੱਖਿਆ ਜੀ, ਕਿਉਂਕਿ ਕੈਲੰਡਰਾਂ ਵਾਲੇ ਪਾਸੇ ਨੇ ਜਾਵਾਂ ਤਾਂ ਟਾਈਮ ਚਾਹੀਦਾ। ਗੈਗੋਰੀਅਨ ਕੈਲੰਡਰ ਹੈ, ਹਿਜਰੀ ਕੈਲੰਡਰ ਹੈ, ਬਿਕਰਮੀ ਕੈਲੰਡਰ ਹੈ, ਜਿਹੜੇ ਵੀ ਆਏ, ਜਿਵੇਂ ਕੋਈ ਵਿਗਿਆਨੀ ਕੋਈ ਰਿਸਰਚ ਕਰਦਾ ਨਾ, ਬੜੇ ਧਿਆਨ ਨਾਲ ਸੁਣਿਓ, ਉਹ ਰਿਸਰਚ ਦਾ ਨਾਮ ਉਹਦੇ ਖੋਜ ਉਹਦਾ ਨਾਮ ਤੇ ਉਹਦਾ ਨਾਂ ਪੈ ਜਾਂਦਾ ਕਿਸੇ ਚੀਜ਼ ਦਾ ਜਿਹਦੀ ਉਹ ਖੋਜ ਕਰਦਾ। ਆ ਜਿੰਨੇ ਵੀ ਨਾਂ ਪਏ ਨੇ ਇੱਦਾਂ ਹੀ ਪਏ ਨੇ। ਆ ਜਿਹੜੇ ਗ੍ਰਹਿਆਂ ਦੇ ਨਾਂ ਨੇ ਇਹ ਰਾਜਿਆਂ ਦੇ ਨਾਂ ਤੇ ਨਹੀਂ, ਸੂਰਜਵੰਸ਼ੀ ਚੰਦਰਵੰਸ਼ੀ ਉਹਨਾਂ ਤੇ ਨਾਂ ਪਏ ਹੋਏ ਕਿੱਥੋਂ ਪਏ ਹੋਏ। ਜਿੰਨੇ ਤਾਰਿਆਂ ਦੇ ਨਾਂ ਵਿਗਿਆਨੀਆਂ ਦੇ ਨਾਂ ਤੇ ਹੋਰ ਕੀ ਨੇ, ਖਗੋਲ ਵਿਗਿਆਨ ਪੜ੍ਹੋ ਕਦੇ, ਐਸਟ੍ਰੋਨੋਮੀ ਪੜ੍ਹੋ। ਅਗਲੀ ਗੱਲ ਜਿਹੜੀ ਕਰਨ ਲੱਗਾ, ਇੱਦਾਂ ਹੀ ਕੈਲੰਡਰ ਆਉਂਦਾ। ਰਾਜੇ ਵਿਕਰਮਾਜੀਤ ਤੋਂ ਵਿਕਰਮੀ ਕੈਲੰਡਰ ਬਣਿਆ, ਹਜ਼ਰਤ ਮੁਹੰਮਦ ਸਾਹਿਬ ਦੇ ਹਿਜਰਤ ਕਰਨ ਤੇ ਹਿਜਰੀ ਕੈਲੰਡਰ ਬਣਿਆ, ਈਸਾ ਜੀ ਦੇ ਜਨਮ ਦਿਨ ਤੋਂ ਈਸਵੀ ਕੈਲੰਡਰ ਬਣਿਆ। ਹੁਣ ਇੱਥੇ ਜਾ ਕੇ ਤੇ ਰੱਖਿਓ, ਅਸੀਂ ਸਮਾਜਿਕ ਤੌਰ ਤੇ ਬਾਹਰੀ ਬਹੁਤ ਕਰਮ ਅਕਸਰ ਸਾਰੀ ਦੁਨੀਆ ਕੈਲੰਡਰ ਨਾਲ ਕਰਦੀ ਹੈ। ਕਿੰਨਾ ਪ੍ਰਭਾਵ ਦਿੱਤਾ ਉਹਨਾਂ ਨੇ ਆਪਣਾ ਇਹਦੇ ਨਾਲ ਕਰਦੇ ਹੈ। ਚਲੋ ਗੁਰੂ ਘਰ ਆਉਣਾ ਜਿਹੜੇ ਮਰਜ਼ੀ ਦੇ ਅਨਾਜ, ਮੈਂ ਨਹੀਂ ਕਹਿੰਦਾ ਬਹੁਤ ਚੰਗੀ ਗੱਲ, ਜਦੋਂ ਵੀ ਆ ਜਾਓ ਗੁਰੂ ਕੋਲੇ ਉਹ ਦਿਨ ਚੰਗਾ ਹੀ ਚੰਗਾ। ਅੱਜ ਦੇ ਦਿਨ ਵੀ ਤੁਸੀਂ ਆਏ ਹੋ, ਬੜੀ ਸੰਗਤ ਰੂਪ ਚ ਆਏ ਹੋ, ਵਧਾਈ ਦੇ ਪਾਤਰ, ਚੰਗੀ ਗੱਲ ਹੈ। ਪਰ ਇੱਕ ਬੇਨਤੀ ਸੁਣਿਓ ਸਾਧ ਸੰਗਤ ਜੀ, ਮਾਝ ਰਾਗ ਤੁਖਾਰੀ ਰਾਗ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਬਾਣੀ, ਜਿੱਥੇ ਵੀ 12 ਮਾਹ ਪੜੋਗੇ ਚੇਤ ਤੋਂ ਆਰੰਭ ਹੁੰਦਾ ਹੈ। ਇਸ ਲਈ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿਹਦੇ ਆਪਣਾ ਹੁੰਦਾ ਉੱਧਰ ਵੀ ਆ ਜਾਇਆ ਕਰੋ, ਉੱਧਰ ਵੀ ਜਾਇਆ ਕਰੋ। ਪ੍ਰਬੰਧਕ ਸੁਣ ਰਿਹਾ, ਦੇਸ਼ਾਂ ਵਿਦੇਸ਼ਾਂ ਦੇ ਸਾਰੇ ਸਤਿਕਾਰਯੋਗ ਨੇ, ਉਹ ਵੀ ਮਨਾਇਆ ਕਰੋ, ਉਸ ਦਿਨ ਵੀ ਸੰਗਤ ਨੂੰ ਜੋੜੋ। ਤੇ ਨਹੀਂ ਤਾਂ ਅੱਜ ਤੁਸੀਂ ਜਿੰਨੇ ਬੈਠੇ ਹੋ, ਜਿੰਨੇ ਸੁਣ ਰਹੇ ਹੋ, ਵਿਰਲੇ ਗੁਰਮੁਖਾਂ ਦੇ ਘਰਾਂ ਨੂੰ ਛੱਡ ਕੇ ਕਿਹਦੇ ਬੱਚਿਆਂ ਨੂੰ ਪਤਾ ਵੀ ਸਾਉਣ ਭਾਦੋ ਕੀ ਹੁੰਦੀ, ਕਿਹਨੂੰ ਪਤਾ ਵੀ ਅੱਸੂ ਕਿਨਵਾਂ ਮਹੀਨਾ ਤੇ ਕੱਤਕ ਕਿਨਵਾਂ ਮਹੀਨਾ। ਤੇ ਫਿਰ ਅਸੀਂ ਕੀ ਕਹਾਂਗੇ ਆਪਣੇ ਬੱਚਿਆਂ ਨੂੰ? ਜੇ ਅਸੀਂ ਇੱਕ ਗੱਲ ਕਹਿੰਦੇ ਵੀ ਗੁਰਬਾਣੀ ਸਪਿਰਚੁਅਲ ਕੰਸਟੀਟਿਊਸ਼ਨ ਹੈ, ਸਾਡਾ ਰੂਹਾਨੀ ਸੰਵਿਧਾਨ ਹੈ, ਤੇ ਗੁਰਬਾਣੀ ਤੇ ਗੁਰਮੰਦੀ ਹੈ, ਚੇਤ ਹੈ ਜਦੋਂ ਨਵਾਂ ਸਾਲ, ਚੇਤ ਗੋਬਿੰਦ ਹੋਰਾਂ ਦੀ, ਉਹਦੇ ਪਿੱਛੇ ਵੀ ਰੂਹਾਨੀਅਤ ਕਾਰਨ ਹੈ। ਜਿਵੇਂ ਮਾਤਾ ਦੇ ਉਧਰ ਅੰਦਰ ਬੱਚਾ ਜਿਹੜਾ, ਉਹਦੀ ਆਰੰਭਤਾ ਨਾ ਚੇਤਨ ਤੋਂ ਸ਼ੁਰੂ ਹੁੰਦੀ ਹੈ, ਗਰਭ ਕੁੰਟ ਮੈਂ ਉਹਨੂੰ ਤਪ ਕਰਤੇ ਸਾਲ ਸਾਲ ਸਿਮਰਤ ਪਰਮ ਰਹਿ ਤੇ ਬਾਣੀ 'ਚ ਬਚਨ ਨੇ। ਇੱਦਾਂ ਹੀ ਚੇਤਰ ਮਹੀਨਾ ਰੱਖਣ ਦਾ ਕਾਰਨ ਹੈ ਪਰਮਾਤਮਾ ਨੂੰ ਚੇਤ, ਤਾਂ ਗੁਣਾਂ ਦਾ ਫਲ ਮਿਲੇਗਾ। ਚੇਤ ਤੋਂ ਗੱਲ ਆਰੰਭ ਹੁੰਦੀ ਹੈ, ਫਲਗੁਣ ਤੇ ਜਾ ਕੇ ਸਮਾਪਤ ਹੁੰਦੀ, ਕੋਈ ਕਾਰਨ ਹੈ ਨਾ, ਅਸੀਂ ਗੁਰੂ ਦਾ ਮੁਕਾਬਲਾ ਥੋੜ੍ਹੀ ਕਰ ਸਕਦੇ। ਇਸ ਲਈ ਫਿਰ ਬੇਨਤੀ ਹੈ, ਇਸ ਇੱਕ ਇਹ ਵੀ ਇੱਕ ਕੈਲੰਡਰ ਹੈ, ਇਹਦੇ ਮੁਤਾਬਕ ਵੀ, ਪਰ ਆਪਣਾ ਨਾ ਭੁੱਲ। ਇੱਥੇ ਦੂਜੀ ਬੇਨਤੀ ਇਹ ਵੀ, ਇਹਨੂੰ ਬੜੇ ਪਿਆਰ ਨਾਲ ਸੁਣਨਾ, ਧਿਆਨ ਨਾਲ ਸੁਣਨਾ ਜੀ, ਕਿ ਜਾਣਤ ਦੂਰ ਉਹਨੇ ਪ੍ਰਭ ਨੇਰ ਅਰਦਾਸ ਜੀ ਮਹਾਰਾਜ ਦੇ ਸ਼ਬਦ 'ਚੋਂ ਇੱਕ ਬੇਨਤੀ ਕਰਨ ਲੱਗਾ। ਦੂਜੀ ਬੇਨਤੀ ਹੋਰ ਕਰਾਂ, ਇਹਨੂੰ ਬੜੇ ਪਿਆਰ ਨਾਲ ਸੁਣਿਓ, ਮੇਰੀ ਹੱਥ ਜੋੜ ਕੇ ਬੇਨਤੀ ਤੁਹਾਡੇ ਚਰਨਾਂ 'ਚੋਂ ਇਹ ਹੈ, ਅਸੀਂ ਗਾਹੇ ਵਿਖਾਹੇ ਆਪਣਾ ਧਾਰਮਿਕ ਸੱਭਿਆਚਾਰ ਛੱਡਦੇ ਜਾ ਰਹੇ। ਮੈਂ ਨਹੀਂ ਕਹਿੰਦਾ ਤੁਹਾਡੇ ਬੱਚਿਆਂ ਦੇ ਜਨਮ ਦਿਨ ਮੇਰੇ ਵੱਲੋਂ ਇੱਕ ਦੀ ਬਜਾਏ 5 ਕੇ ਕੱਟੋ, ਮੈਨੂੰ ਕੋਈ ਇਤਰਾਜ਼, ਪੈਸੇ ਤੁਹਾਡੇ ਲੱਗਣੇ ਨੇ, ਬੱਚਾ ਆਪਣਾ ਹੈ, ਬਣਾਓ ਤੁਸੀਂ, ਕੇ ਖਾ ਲਓ, ਕੋਈ ਗੱਲ ਨਹੀਂ। ਪਰ ਇਹ ਥੋੜ੍ਹੀ ਹੈ, ਗੁਰਮਤ ਵਿੱਚ ਤਾਂ ਅੰਦਰ ਦੀ ਜੋਤ ਜਗਾਉਣ ਦੀ ਗੱਲ ਹੈ, ਗੁਰਮਤ ਵਿੱਚ ਅੰਦਰ ਦੀ ਜੋਤ ਜਗਾਉਣ ਦੀ ਗੱਲ ਹੈ, ਪ੍ਰਗਟੇ ਉਹ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਇਹੀ ਗੱਲ ਹੈ ਨਾ ਜੀ, ਜਾਗਤ ਜੋਤ ਨੂੰ ਮੰਨਣ ਦੀ ਗੱਲ ਹੈ ਨਾ। ਜਾਗਤ ਜੋਤ ਜਪੈ ਨੇ ਸੰਬਾਸਰ ਏਕ ਬਿਨਾ ਮਨ ਨੈਕਨਮ ਅੰਨ ਕਲਗੀ ਵਾਲੇ ਪਾਤਸ਼ਾਹ, ਅਸੀਂ ਬੁਝਾਉਣ ਤੇ ਲੱਗੇ ਹੋਏ ਹਾਂ, ਸਾਡਾ ਸੱਭਿਆਚਾਰ ਕੀ ਹੈ ਉਹ ਵੀ ਚੇਤੇ ਕਰਾ ਦਿਆ। ਤੁਹਾਡਾ ਸੱਭਿਆਚਾਰ ਹੈ, ਇਸੇ ਸਥਾਨ ਤੇ ਬੈਠੋ, ਇਤਿਹਾਸ ਤੇ ਬਾਣੀ ਤੋਂ ਬਾਹਰ ਨਹੀਂ ਜਾਵਾਂ। ਪਿਆਰ ਨਾਲ ਸੁਣਿਓ, ਕਿੱਦਾਂ ਨੇੜੇ ਜਾਣਨਾ ਹੈ ਪਰਮਾਤਮਾ ਨੂੰ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਨਾ ਜਦੋਂ ਜੀ ਗੁਰੂ ਕੀ ਵਡਾਲੀ, ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕੜਾਹ ਪ੍ਰਸ਼ਾਦ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਸਨ ਸੰਗਤ ਦੇ ਨਾਲ। ਮਾਲਕ ਦਾ ਸ਼ੁਕਰਾਨਾ ਕੀਤਾ ਗੁਰੂ ਅਰਜਨ ਦੇਵ ਸਾਹਿਬ, ਕਿਉਂ? ਕਿਉਂਕਿ ਪੁੱਤਰ ਦਾ ਆਗਮਨ ਹੋਇਆ। ਅਗਲੀ ਗੱਲ ਕੀ ਹੋਈ ਸੀ ਪਤਾ? ਸੰਗਤ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਕੜਾਹ ਪ੍ਰਸ਼ਾਦ ਵੀ ਕੀਤਾ, ਜਿਵੇਂ ਆਪਾਂ ਆਮ ਕਹਿੰਦੇ ਪੰਜਾਬੀ 'ਚ ਕਹਿੰਦੇ ਹਾਂ, ਸਮਝ ਆ ਜੀ ਸਾਰਿਆਂ ਦੇ, ਵੀ ਵਧਾਈ ਦਿਓ, ਵੀ ਵਧਾਈ ਹੋਈ। ਤੇ ਗੁਰੂ ਸਾਹਿਬ ਨੇ ਕਿਹਾ, ਦੱਸੋ ਇਹ 6 ਹੱਟਾ ਖੂਹ ਉਦੋਂ ਲੱਗਾ ਜੀ, ਸੰਗਤ ਦੀ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਕਿਹਾ, ਲੋ ਲੋੜ ਹੈ ਜਲ ਦੀ, 6 ਹੱਟਾ ਖੂਹ ਲਵਾਤਾ। ਸਾਡੇ ਬੱਚੇ ਦਾ ਜਨਮਦਿਨ ਅਸੀਂ ਆਪਣੇ ਘਰੇ ਖਰਚਾ ਕਰਕੇ ਖੁਸ਼ੀ ਮਨਾ ਲੈਣੇ, ਕਦੇ ਕਿਸੇ ਗੁਆਂਢੀ ਦੇ ਗਰੀਬ ਬੱਚੇ ਨੂੰ ਕੱਪੜੇ ਪਹਿਨਾਏ, ਮੈਂ ਆਪਣੇ ਬੱਚੇ ਦੇ ਜਨਮਦਿਨ ਤੇ ਤੈਨੂੰ ਕੱਪੜੇ ਪਹਿਨਾ ਦਿੰਦਾ। ਵੈਸੇ ਤਾਂ ਗੁਰਮਤ ਨੇ ਕਿਹਾ ਵੀ ਜਨਮ ਹੋ ਗਿਆ, ਮੌਤ ਪੱਕੀ ਹੈ, ਅਗਲਾ ਜਨਮਣਾ ਹੋਵੇ ਤੋਂ ਬਾਅਦ ਮੌਤ ਚੇਤੇ ਰੱਖ। ਜੇ ਮਨਾਉਣੇ ਵੀ ਹੋ ਤੇ ਸਾਡਾ ਸੱਭਿਆਚਾਰ ਇਹ, ਕੜਾਹ ਪ੍ਰਸ਼ਾਦ ਕਰੋ, ਕੜਾਹ ਪ੍ਰਸ਼ਾਦ ਕਰਕੇ ਗੁਰੂ ਘਰ ਜਾਓ ਜਾਂ ਉੱਥੇ ਕਰਾਓ, ਅਰਦਾਸ ਕਰੋ, ਮਾਲਕ ਅੱਗੇ ਬੇਨਤੀ ਕਰੋ, ਸੱਚੇ ਪਾਤਸ਼ਾਹ ਇਹ ਬੱਚੇ ਨੂੰ, ਪੁੱਤਰ ਧੀ ਜਿਹੜਾ ਇਹਨੂੰ ਸੋਝੀ ਆਏ ਗੁਰਮਤ ਦੀ, ਇਹਨੂੰ ਬਾਣੀ ਨਾਲ ਜੋੜੋ, ਇਹ ਬਾਣੀ ਨਾਲ ਜੁੜ ਜਾਏ। ਕਿਉਂ ਸਭ ਕੁਝ ਛੱਡਦੇ ਜਾ ਰਹੇ ਸੀ, ਇੱਕ ਵੀ ਗੱਲ? ਇਸ ਲਈ ਗੁਰੂ ਸਾਹਿਬ ਰਹਿਮਤ ਕਰਨ, ਇਸ ਪਾਸੇ ਵੀ ਆਪਾਂ ਮੁੜੀਏ। ਅਗਲੀ ਗੱਲ ਜਿਹੜੀ ਬੇਨਤੀ ਉੱਥੋਂ ਨਿਕਲਿਆ ਸਾਂ ਕਿ ਸਾਡੀਆਂ ਜਿਹੜੀਆਂ ਕਹਾਵਤਾਂ ਵੀ ਹਨ ਉਹਦੇ ਵਿੱਚ ਵੀ ਬੜਾ ਕੁਝ ਛਪਿਆ। ਹੁਣ ਅਰਦਾਸ ਜੀ ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਸਭ ਤੋਂ ਨੇੜੇ ਕੀ ਹੈ ਪੰਕਤੀ ਤੇ ਲਿਆਵਾਂਗੇ ਅਰਥ, ਜਾਣਤ ਦੂਰ ਤੁਮੇ ਪ੍ਰਭ ਨੇਰ, ਅਰਥ ਨੇ ਸ਼ਬਦੀ ਅਰਥ ਮਾਲਕ ਜੀ, ਲੋਕੀ ਤੈਨੂੰ ਦੂਰ ਜਾਣਦੇ ਹੈ, ਤੂੰ ਤੇ ਸਭ ਤੋਂ ਨੇੜੇ ਹੈ। ਸਭ ਤੋਂ ਨੇੜੇ ਕੌਣ ਹੈ ਪਤਾ? ਸਰੀਰ ਦੇ ਸਭ ਤੋਂ ਨੇੜੇ ਦਾ ਅੰਗ ਹੱਥ ਨੇ। ਸਿਰ ਤੇ ਸੱਟ ਵੱਜਦੀ ਹੱਥ ਜਾਂਦਾ, ਵੇਖੋ ਕੱਪੜੇ ਪਹਿਣਦੇ ਹੱਥ ਪਹਿਣਦੇ ਆ, ਕਿਤੇ ਸੱਟ ਵੱਜ ਜਾਏ ਕਿਸੇ ਦੀ ਮਦਦ ਕਰਨੀ ਤਾਂ ਵੀ ਹੱਥ ਕਰਦੇ। ਤੁਹਾਡੀਆਂ ਅੱਖਾਂ ਕਿਸੇ ਦੀ ਮਦਦ ਨਹੀਂ ਕਰਨਗੀਆਂ, ਦੱਸ ਸਕਦੀਆਂ ਇਹਨੂੰ ਲੋੜ ਹੈ, ਦਿਮਾਗ ਸੋਚ ਸਕਦਾ, ਮਦਦ ਹੱਥ ਹੀ ਕਰਨਗੇ। ਪਰ ਯਾਦ ਰੱਖਿਓ, ਰਵਿਦਾਸ ਜੀ ਮਹਾਰਾਜ ਏਡੀ ਉੱਚੀ ਬਿਰਤੀ ਕਹਿਣ ਲੱਗੇ, ਹੱਥ ਥੋੜ੍ਹੀ ਨੇੜੇ ਹੈ, ਰੱਬ ਨੇੜੇ ਹੈ। ਕਮਾਲ ਦੀ ਬਾਤ ਹੈ ਬਾਣੀ 'ਚ, ਕਹਿ ਰਵਿਦਾਸ ਹੱਥ ਪੈ ਨੇੜੇ। ਰਵਿਦਾਸ ਜੀ ਮਹਾਰਾਜ ਦੇ ਬਚਨ ਨੇ, ਕਹਿੰਦੇ ਹੱਥ ਨਹੀਂ ਨੇੜੇ, ਹੱਥ ਨਾਲੋਂ ਵੀ ਰੱਬ ਨੇੜੇ ਹੈ, ਇੰਨੀ ਨੇੜੇ ਹੈ। ਅਸੀਂ ਦੂਰ ਜਾਣਦੇ ਹਾਂ, ਕਿਉਂ? ਕਿਉਂਕਿ ਅੰਦਰ ਦਾ ਅਨੁਭਵ ਨਹੀਂ ਬਾਣੀ ਦੁਆਰਾ ਕਰਦੇ, ਨਾਮ ਦੁਆਰਾ। ਗੁਰੂ ਸਾਹਿਬ ਰਹਿਮਤ ਕਰਨ, ਹੇ ਮਾਲਕ ਜੀ ਜਾਣਤ ਦੂਰ ਤੁਮੇ ਪ੍ਰਭ ਨੇਰ। ਮਾਲਕ ਜੀ ਲੋਕ ਤੈਨੂੰ ਦੂਰ ਜਾਣਦੇ ਹੈ, ਮੈਂ ਮੂਰਖ ਜਾਣਿਆ ਦੂਰੀ ਦੇ, ਜਾਂ ਇਹ ਕਹੋ ਦੂਰ ਜਾਣਨ ਵਾਲੇ ਅਸੀਂ ਮੂਰਖ ਹਾਂ। ਤੁਮੇ ਪ੍ਰਭ ਨੇਰ, ਤੁਹਾਥੋਂ ਤੇ ਨੇੜੇ ਕੋਈ ਨੀ। ਅਗਲੀ ਬੇਨਤੀ ਹੋਰ ਸੁਣਿਓ, ਨੇੜੇ ਕਿੰਨਾ ਪਤਾ, ਤੁਹਾਨੂੰ ਆਪਣੇ ਦੇਸ਼ 'ਚ ਮਦਦ ਪੈ ਜੇ, ਤੁਸੀਂ ਕਿਸੇ ਤੋਂ ਵੀ ਹੈਲਪ ਲੈ ਲਓਗੇ, ਪਰਿਵਾਰ ਤੋਂ ਲਾਓਗੇ, ਰਿਸ਼ਤੇਦਾਰਾਂ ਤੋਂ ਲਾਓਗੇ, ਕਿਸੇ ਦਾ ਫੋਨ ਕਰਾ ਲਓਗੇ, ਕੋਈ ਸਾਧਨ ਵਰਤ ਲਓਗੇ, ਤੁਹਾਨੂੰ ਅਸਮਾਨ ਵਿੱਚ ਲੋੜ ਪੈ ਜੇ, ਤੇ ਫਿਰ ਉੱਥੇ ਕੋਈ ਮਦਦ ਕਰ ਦੂ? ਨਹੀਂ ਕਰੇਗਾ। ਸਤਿਗੁਰੂ ਕਹਿੰਦੇ ਰੱਬ ਪ੍ਰਭੂ ਮਾਲਕ ਮੇਰਾ ਐਸਾ ਹੈ, ਇਹ ਤੋਂ ਜਿੱਥੇ ਮਰਜ਼ੀ ਮਦਦ ਮੰਗ ਲਿਆ, ਨਾਲ ਹੀ ਕਰੇਗਾ ਤੇ ਤਤਕਾਲ ਕਰੇਗਾ। ਰੱਬੀ ਬਾਣੀ ਦੇ ਬਚਨ ਨੇ ਵੀ ਜਿੱਥੇ ਵੀ ਚੇਤੇ ਕਰੇਗਾ ਉਹਨੂੰ ਆਪਣਾ ਮਨ, ਆਪਾਂ ਰੱਬੀ ਬਾਣੀ 'ਚ ਬਚਨ ਪੜ੍ਹਨੇ ਆ ਵੀ ਜਿੱਥੇ ਵੀ ਚੇਤੇ ਕਰਦਾ, ਜਿਹੋ ਜਿਹਾ ਕਾਜ ਕਿਰਤ ਸੇਵਕੀ ਤਾਂ ਤਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ, ਤਤਕਾਲ ਐਟ ਏ ਟਾਈਮ, ਬਸ ਤਤਕਾਲ ਹੋਏ ਆਵੈ। ਇਸ ਲਈ ਮਾਲਕ ਜੀ ਤੁਮ ਹੈ ਪ੍ਰਭ ਨੇਰ, ਤੁਸੀਂ ਨੇੜੇ ਹੋ, ਸਾਡੇ ਅੰਦਰ ਅਗਿਆਨਤਾ ਹੈ, ਅਸੀਂ ਦੂਰ ਜਾਣਦੇ ਹਾਂ ਜੀ।
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ।
ਕਹਿਣ ਲੱਗੇ ਹਾਲਾਤ ਇਹ ਬਣੇ ਹੈ, ਉਤ ਤਾਕੈ, ਤਾਕੈ ਪਾਠ ਕੱਠਾ ਤੱਕਣਾ, ਤੱਕ ਤੱਕਣਾ ਕਿਸੇ ਵੱਲ ਵੇਖਣਾ। ਕਹਿੰਦੇ ਹਾਲਾਤ ਇਹ ਹੈ, ਪ੍ਰਭੂ ਵਾਲੋ ਪਾਸੇ ਟੁੱਟ ਕੇ ਮਾਇਆ ਵੱਲ ਹੀ ਵੇਖਦਾ, ਉੱਤ ਤੱਕ ਉੱਧਰ ਨੂੰ ਤੱਕਦਾ, ਕਿੱਧਰ ਤੋਂ ਵੱਧ ਆਏ, ਕਿੱਦਾਂ ਧੰਨਵਾਦ ਹੋਏ, ਕਿਉਂਕਿ ਮਾਨੁੱਖ ਡੈਖਾ ਵੈ, ਧੋਖੇ ਮਾਇਆ ਲਈ ਦਿੰਦਾ ਨਾ ਬੰਦਾ। ਉੱਤ ਤੱਕ ਹੈ, ਉੱਤ ਤੇ ਉੱਤ ਪੇਖਾ, ਉੱਧਰ ਤੋਂ ਉੱਧਰ ਹੀ ਵੇਖਦਾ, ਮਾਇਆ ਵੱਲ ਹੀ ਵੇਖਦਾ, ਕਿਉਂਕਿ ਸਾਡੀ ਜਿਹੜੀ ਸੁਰਤ ਹੈ ਨਾ, ਬੜੇ ਧਿਆਨ ਨਾਲ ਸੁਣਿਓ, ਜਿਹੜੀ ਹਿਪਨੋਟਿਜ਼ਮ ਹੈ ਨਾ, ਹਿਪਨੋਟਿਜ਼ਮ ਸਮਝੋ ਸਮੋਤ ਕਰਨਾ ਕਿਸੇ ਨੂੰ, ਜਿਹੜੇ ਕੋਈ ਬਹੁਤੇ ਵੱਡੇ ਜਾਦੂਗਾਰ ਨੇ ਜਾਂ ਜਿਹੜੇ ਪਰਖੀ ਲੋਕ ਨੇ, ਉਹ ਸਮੋਕ ਨੀਂਦ ਨੂੰ ਕਹਿੰਦੇ ਨੇ, ਸਮੋਕ ਹਿਪਨੋਟਿਕ ਸਲੀਪ ਕਹਿੰਦੇ ਇਹਨੂੰ। ਤੇ ਜਿਹੜਾ ਮਨ ਹੈ ਨਾ ਸਾਡਾ, ਜੀਹ ਤੋਂ ਪ੍ਰਭਾਵਿਤ ਹੋ ਜਾਏ ਉਹਨੂੰ ਵੇਖਦਾ, ਹੋਰ ਕਿਸੇ ਨੂੰ ਵੇਖਦਾ ਹੀ ਨਹੀਂ। ਹੁਣ ਜਿਹਦਾ ਮਨ ਮਾਇਆ ਤੋਂ ਪ੍ਰਭਾਵਿਤ ਹੈ ਨਾ, ਬੇਨਤੀ ਕਰਨਾ ਪਿਆਰ ਨਾਲ ਹੀ ਪ੍ਰਵਾਨੇ ਹੋਏ ਨੂੰ, ਕਈਆਂ ਦਾ ਮਨ ਮਾਇਆ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਵੀ ਗੁਰੂ ਕੇ ਕੀਰਤਨੀ ਕੀਰਤਨ ਕਰ ਰਹੇ ਹੁੰਦੇ, ਉਹਨਾਂ ਕਿੰਨੀਆਂ ਮਿਹਨਤਾਂ ਕੀਤੀਆਂ ਹੁੰਦੀਆਂ, ਪੰਜ ਚਾਰ ਸਿਰ ਸਿੱਖੇ ਹੈ, ਫਿਰ ਰਲ ਮਿਲ ਕੇ ਜਥਾ ਬਣਾਇਆ, ਉਹਨਾਂ ਦੇ ਕਿੰਨੇ ਸਾਰੇ ਉਹਨਾਂ ਦੇ ਵੀ ਖਰਚੇ ਨੇ ਨਾ, ਤੇ ਬੰਦਾ ਗੁਰੂ ਦੀ ਹਜ਼ੂਰੀ ਜਾ ਕੇ ਗੁਰੂ ਦੀ ਗੱਲ ਨਹੀਂ ਸੁਣਦਾ, ਮਾਇਆ ਤੇ ਇੰਨਾ ਧਿਆਨ ਹੁੰਦਾ ਹੈ, ਉਸੇ ਵੱਲ ਵੇਖੀ ਜਾਣਾ, ਤੋਂ ਉੱਠ ਕੇ ਗੱਲ ਕਰਨੀ, ਬਾਬਿਆਂ ਕੋਲ ਏਡਾ ਢੇਰ ਲੱਗ ਗਿਆ ਸੀ, ਇਹਦਾ ਮਤਲਬ ਹੈ ਗੁਰੂ ਕੋਲ ਆ ਕੇ ਵੀ ਗੁਰੂ ਵੱਲ ਧਿਆਨ ਨਹੀਂ ਗਿਆ, ਗੱਲ ਗਹਿਰੀ ਹੈ, ਉੱਧਰ ਹੀ ਵੇਖੀ ਜਾਂਦਾ, ਉੱਤ ਤੱਕ ਹੈ, ਉੱਤ ਤੇ ਉੱਤ ਪੇਖ ਹੈ, ਤੇ ਹੁੰਦਾ ਕੀ ਹੈ, ਆਵੈ ਲੋਭੀ ਫੇਰ। ਇਹਨੂੰ ਕਹਿੰਦੇ ਮਾਇਆ ਤੇ ਜਾਦੂ ਪਿਆ, ਸੁਰਤ ਤੇ ਜਾਦੂ ਪਿਆ ਮਾਇਆ ਦਾ, ਇਹਨੂੰ ਸਤਿਗੁਰੂ ਨੇ ਕਿਹਾ ਮਾਇਆ ਅਮਰ ਵਰਤਾਇਆ, ਜਿੱਧਰ ਸੁਰਤ ਦਾ ਧਿਆਨ ਹੋ ਜਾਵੇ ਉੱਧਰ ਵੇਖਦੀ, ਬਾਕੀ ਪਾਸੇ ਹਟ ਜਾਂਦੀ ਹੈ, ਜਿਹਦੇ ਹਾਲਾਤ ਐਸੇ ਬਣ ਜਾਣ। ਸਾਹਿਬ ਕਹਿੰਦੇ ਆਵੈ ਲੋਭੀ ਫੇਰ, ਐਸਾ ਜਿਹੜਾ ਲੋਭੀ ਪੁਰਸ਼ ਹੈ, ਐਸਾ ਜਿਹੜਾ ਪੁਰਸ਼ ਹੈ, ਉਹ ਫਿਰ ਵਾਰ ਵਾਰ ਉਧਰੇ ਤੱਕਦਾ, ਤੇ ਇਹਦੇ ਵਿਦਵਾਨਾਂ ਨੇ ਵੀ ਅਰਥ ਕੀਤੇ ਨੂੰ, ਜਨਮ ਮਰਨ ਵਿੱਚ ਰਹਿੰਦਾ ਹੈ ਜੀ। ਰਹਾਓ ਦੇ ਕੇ ਸਾਹਿਬ ਦੀ ਕਿਰਪਾ ਕਰਦੇ ਹਨ,
ਜਬ ਲੱਗ ਟੁੱਟੈ ਨਾਹੀ ਮਨ ਭਰਮਾ।
ਜਿੰਨੀ ਦੇਰ ਤੱਕ ਮਨ ਚੋਂ ਭਰਮ ਨਹੀਂ ਟੁੱਟਦਾ, ਕਾਹਦਾ ਭਰਮ ਨਹੀਂ ਟੁੱਟਦਾ, ਨੌ ਦੋਸ਼ ਮੰਨੇ ਹੈ ਜੀ ਵਿਦਵਾਨਾਂ ਨੇ। ਪਹਿਲਾ ਦੋਸ਼ ਹੈ ਅਵਿਦਿਆ। ਅਵਿਦਿਆ ਦਾ ਦੋਸ਼ ਕੀ ਹੁੰਦਾ, ਮੈਂ ਕੁਝ ਹੋਰ ਹਾਂ, ਜਾਣਦਾ ਮੈਂ ਕੁਝ ਹੋਰ ਹਾਂ। ਉਦਾਹਰਨ ਲਿਆ ਜੋ ਸੰਖੇਪ ਬਿਲਕੁਲ, ਹਾਂ ਮਨ ਰੱਬ ਦੀ ਜੋਤ ਹੈ, ਮਨ ਤੋਂ ਜੋਤ ਸਰੂਪ ਹੈ, ਸਮਝਦਾ ਆਪਣੇ ਆਪ ਨੂੰ ਕੁਝ ਹੋਰ ਹੈ, ਚੱਲਦਾ ਇਹ ਸਰੀਰ ਉਹਦੀ ਜੋਤ ਕਰਕੇ ਹੈ, ਤੇ ਅੱਜ ਬੰਦਾ ਪ੍ਰਭੂ ਤੋਂ ਇੰਨਾ ਦੂਰ ਹੋ ਗਿਆ, ਕਹਿੰਦਾ ਰੱਬ ਵਿਖਾਓ ਕਿਹੜਾ ਰੱਬ। ਤੇ ਗੁਰੂ ਅਮਰਦਾਸ ਸਾਹਿਬ ਨੇ ਵੀ ਪਹਿਲਾਂ ਹੀ ਖੁਲਾਸਾ ਕੀਤਾ ਵੀ ਤੇਰੇ ਅੰਦਰ ਭਰਮ ਹੈ, ਇਹ ਸਰੀਰ ਆ ਮੇਰੇ ਆ, ਇਸ ਜੱਗ ਮੈਂ ਆਏ ਕਹਿ, ਕਿਆ ਤੂੰ ਕਰਮ ਕਮਾਇਆ, ਕੀ ਕਰਮ ਕਮਾਇਆ, ਤੁਧ ਸਰੀਰ ਆ, ਜਾ ਤੂੰ ਜੱਗ ਮੈਂ ਆਇਆ। ਅੱਗੇ ਹਾਲਾਤ ਦੱਸੇ, ਧਿਆਨ ਨਾ ਪੜਿਆ ਕਰੋ ਬਾਣੀ, ਰੁਕ ਰੁਕ ਕੇ ਸਹਿਜ ਨਾ ਵੇਖਿਓ ਕਦੇ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮੰਨਣਾ ਵਸਾਇਆ। ਜਿਹਨੇ ਤੈਨੂੰ ਬਣਾਇਆ ਉਹਨੂੰ ਮਨ ਚ ਨਹੀਂ ਵਸਾਇਆ, ਉਹਦੇ ਤੇ ਕੰਟ ਕਰੀ ਜਾਂਦਾ, ਉਹਦੇ ਬਾਰੇ ਕਹੀ ਜਾਂਦਾ। ਯਾਦ ਰੱਖਿਓ, ਦੁਨੀਆਂ ਦੀ ਛੋਟੀ ਤੋਂ ਛੋਟੀ ਚੀਜ਼ ਨੂੰ ਕਿਸੇ ਨੇ ਬਣਾਇਆ। ਅਮਾਇਕ ਹੈ ਨਾ, ਨਿਰ ਇਹ ਜੜ ਹੈ, ਚੇਤਨ ਨਹੀਂ ਹੈ, ਪਰ ਇਹਨੂੰ ਵੀ ਕਿਸੇ ਨੇ ਬਣਾਇਆ। ਇਹ ਨਹੀਂ ਮੈਨੂੰ ਪਤਾ ਵੀ ਕਿਹੜੀ ਕੰਪਨੀ 'ਚ ਬਣਿਆ, ਕਿੱਥੋਂ ਬਣਿਆ, ਕਦੋਂ ਬਣਿਆ, ਪਰ ਬਣਾਇਆ ਤਾਂ ਹੈ ਨਾ। ਏਦਾਂ ਹੀ ਸਾਹਿਬ ਕਹਿੰਦੇ ਜਿਹਨੇ ਤੈਨੂੰ ਬਣਾਇਆ ਉਹਨੂੰ ਚੇਤੇ ਕਰ, ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਭ ਤੇ ਸਹਿ ਧਿਆਏ। ਪਰ ਜਿੰਨੀ ਦੇਰ ਮਨ ਦੇ ਵਿੱਚ ਭਰਮ ਹੈ, ਸਾਹਿਬ ਕਹਿੰਦੇ ਜਿੰਨੀ ਦੇਰ ਤੱਕ ਇਹ ਖੇਡ ਨਹੀਂ ਬਣਦੀ, ਗੁਰੂ ਨਾਲ ਨਹੀਂ ਜੁੜਦਾ, ਉਨੀ ਦੇਰ ਮਨ ਦਾ ਜਿਹੜਾ ਭਰਮ ਉਹ ਟੁੱਟਦਾ ਨਹੀਂ।
ਤਦ ਲਗ ਮੁਕਤ ਨਾ ਕੋਈ,
ਇਹ ਵਿਦਿਆ ਵਾਲਾ ਦੋਸ਼ ਜਿੰਨੀ ਦੇਰ ਤੱਕ ਨਹੀਂ ਟੁੱਟਦਾ ਨਾ ਜੀ, ਦੂਰ ਨਹੀਂ ਹੁੰਦਾ ਭਰਮ, ਉਨੀ ਦੇਰ ਮੁਕਤੀ ਨਹੀਂ ਹੁੰਦੀ। ਮੁਕਤ ਕੀ ਹੈ? ਵਾਸ਼ਨਾ ਤੋਂ ਮੁਕਤ ਹੋ ਜਾਣਾ, ਗੁਰਮਤਿ ਮੁਕਤ। ਜਿਹਨੂੰ ਕਿਹਾ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਇੱਕ ਦਰਖਤ ਦਾ ਮੁਕਤ ਹੋ ਜਾਣਾ ਕੀ ਹੈ? ਪੱਤਿਆਂ ਦਾ ਝੜ ਜਾਣਾ, ਇਕੱਲੇ ਰਹਿ ਜਾਣਾ, ਪਕੜ ਟੁੱਟ ਜਾਣੀ, ਦੀ ਅਟੈਚਮੈਂਟ ਹੋ ਜਾਣੀ, ਤਿਆਗ ਹੋ ਜਾਣਾ, ਅੰਦਰ ਤੋਂ ਵਿਰਾਗ ਹੋ ਜਾਣਾ, ਉਹ ਹੈ ਗੁਰਮਤਿ ਦੀ ਮੁਕਤੀ, ਪ੍ਰਭੂ ਨਾਲ ਜੁੜ ਜਾਣਾ। ਉਨੀ ਦੇਰ ਤੱਕ ਮਨ ਵਾਸ਼ਨਾ ਤੇ ਆਸ਼ਾ ਅੰਦੇਸ਼ਿਆਂ ਵਿੱਚ ਬੱਝਾ ਰਹਿੰਦਾ ਹੈ ਜੀ।
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਸਹਿਬੰਤ ਲਈ ਪੰਡਿਤ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਤੇ ਮਾਲਕ ਜੀ ਦਿਆਲੂ ਹੋ ਜਾਂਦੇ ਨੇ ਉਹ ਹੀ ਸੰਤ ਹੈ ਤੇ ਉਹ ਹੀ ਭਗਤ ਹੈ। ਇਹਦਾ ਅਰਥ ਕੀ ਕਰੀਏ? ਉਹਦੀ ਕਿਰਪਾ ਬਿਨਾਂ ਭਗਤੀ ਵੀ ਨਹੀਂ ਹੁੰਦੀ, ਉਹਦੀ ਕਿਰਪਾ ਬਿਨਾਂ ਮਨ ਦਾ ਭਰਮ ਟੁੱਟ ਕੇ ਕੁਛ ਸੰਤ ਨਹੀਂ ਹੁੰਦਾ। ਮਨ ਦੇ ਭਰਮ ਟੁੱਟੇ ਬਿਨਾਂ ਤਾਂ ਹੋ ਹੀ ਨਹੀਂ ਸਕਦਾ ਨਾ, ਇਹ ਵਿਦਿਆ ਦਾ ਦੋਸ਼ ਨਿਕਲੇ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਸੰਸਾ ਜਿਹੜਾ ਸਹਿਸਾ ਜਿਹੜਾ, ਤੇ ਆਪਾਂ ਰੱਬੀ ਬਾਣੀ 'ਚ ਬਚਨ ਪੜ੍ਹਨੇ, ਉਹ ਸ਼ਬਦ ਤੋਂ ਬਿਨਾਂ ਮਿਟਦਾ ਨਹੀਂ। ਇਸ ਲਈ ਤੁਹਾਡੇ ਚਰਨਾਂ 'ਚ ਬੇਨਤੀ, ਮੁੱਖ ਵਾਕ ਦੇ ਪ੍ਰਥਾਏ, ਪ੍ਰਭੂ ਨੂੰ ਨੇੜੇ ਜਾਣਨਾ, ਹਜ਼ੂਰੀ ਦਾ ਜਾਪ ਕਰਨਾ। ਇੱਕ ਨੁਕਤਾ ਵੀ ਕਹਿ ਦਿਆਂ, ਜਦੋਂ ਸੁਲਤਾਨਪੁਰ ਸਾਹਿਬ ਅੰਤਰ ਜਾਮਤਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਹੋਣੇ ਤੁਸੀਂ ਸਭ ਨੇ, ਜਦੋਂ ਗੁਰੂ ਸਾਹਿਬ ਨੇ ਨਮਾਜ਼ ਅਦਾ ਕਰਨ ਵਾਲੀ ਗੱਲ ਹੋਈ, ਸਾਰੀ ਘਟਨਾ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੋ, ਉਹ ਮੰਨ ਗਏ, ਮੌਲਵੀ ਜੀ ਵੀ ਮੰਨ ਗਏ ਸੀ, ਚਾਹੇ ਅਸੀਂ ਕਾਜੀ ਸ਼ਬਦ ਵਰਤਨੇ ਆ, ਤੇ ਦੌਲਤ ਖਾਂ ਵੀ ਮੰਨ ਗਿਆ ਵੀ ਵਾਕਈ ਸਾਡਾ ਧਿਆਨ ਬਾਹਰ ਸੀ, ਤੇ ਸਤਿਗੁਰੂ ਅਗਲੇ ਜਿਹੜੀ ਲੜੀਵਾਰ ਸ਼ਬਦ ਵਿੱਚ ਵੀ ਜ਼ਿਕਰ ਆਏਗਾ। ਤੇ ਕੀ ਕੀਤਾ? ਉਹਨਾਂ ਕਿਹਾ ਜੀ ਤਰੀਕਾ ਦੱਸੋ। ਗੁਰੂ ਸਾਹਿਬ ਕਹਿੰਦੇ ਨਮਾਜ਼ ਪੜ੍ਹੋ, ਇਹ ਬੇਨਤੀ ਸੁਣਿਓ। ਇਹ ਕਦੇ ਉਹਨਾਂ ਉਹ ਇਹ ਗੱਲ ਨਹੀਂ ਮੰਨਣੀ ਵੀ ਆਪਾਂ ਕਹੀਏ ਮਨ ਨਹੀਂ ਲੱਗਦਾ ਜੀ, ਕਈਆਂ ਦਾ ਖਿਆਲ ਹੁੰਦਾ ਫਿਰ ਬਾਣੀ ਕੀ ਪੜ੍ਹਨ ਦਾ ਫਾਇਦਾ ਜੀ। ਭਲਿਓ ਬਿਮਾਰ ਹੈ ਤੇ ਬੰਦਾ ਕਹਵੇ ਵੀ ਬਿਮਾਰ ਹੈ, ਦਵਾਈ ਲੈਣ ਦਾ ਕੀ ਫਾਇਦਾ? ਦਵਾਈ ਲੈਣੀ ਤਾਂ ਵੀ ਬਿਮਾਰੀ ਟੁੱਟ ਜਾਏ, ਤੰਦਰੁਸਤੀ ਹੋ ਜਾਏ, ਬਾਣੀ ਪੜ੍ਹਨੀ ਦਾ ਵੀ ਮਨ ਟਿਕਣ ਲੱਗ ਜਾਏ, ਪੜ੍ਹਦਿਆਂ ਪੜ੍ਹਦਿਆਂ ਟਿਕੇਗਾ, ਲੱਗੇ ਰਹੋ, ਕੋਈ ਗੱਲ ਨਹੀਂ, ਕਿਸੇ ਕੰਮ ਤੇ ਮਨ ਪਹਿਲਾਂ ਨਹੀਂ ਲੱਗਦਾ। ਇਸ ਲਈ ਖੈਰ ਜਦੋਂ ਉਹਨਾਂ ਪੁੱਛਿਆ ਜੀ ਕੀ ਕਰੀਏ, ਸਾਹਿਬ ਕਹਿੰਦੇ ਹਜ਼ੂਰੀ ਦੀ ਨਮਾਜ਼ ਪੜ੍ਹਿਆ ਕਰੋ। ਹਜ਼ੂਰੀ ਦੀ ਨਮਾਜ਼ ਕੀ ਹੁੰਦੀ ਹੈ? ਜੋ ਬੋਲਿਆ ਜਾ ਰਿਹਾ ਉਹਨੂੰ ਸੁਣਨ ਦਾ ਯਤਨ ਕਰੋ। ਜਿੰਨੇ ਸਾਡੇ ਚਰਨਾਂ 'ਚ ਬੇਨਤੀ, ਗੁਰੂ ਰਾਮਦਾਸ ਸਾਹਿਬ ਸਭ ਦੀ ਯਾਤਰਾ ਤੇ ਸੁਣਿਆ ਸਫਲ ਕਰਨ। ਜਦੋਂ ਵੀ ਪਾਠ ਕਰੋ ਨਾ, ਬਾਣੀ ਪੜ੍ਹੋ, ਸੁਣਿਆ ਕਰੋ। ਜਦੋਂ ਜਦੋਂ ਸੁਣਨ ਲੱਗੋਗੇ ਧਿਆਨ ਆਪਣੇ ਆਪ ਖਿੱਚਿਆ ਜਾਏਗਾ, ਮਨ ਧਿਆਨ ਦੇ ਬਾਹਰ ਜਾਂਦਾ, ਐਂ ਕਹਿ ਲਓ ਪੰਜਾਬੀ 'ਚ, ਮਨ ਅਸਵਾਰ ਹੈ, ਧਿਆਨ ਘੋੜਾ ਹੈ, ਬਾਹਰ ਨਿਕਲ ਜਾਂਦਾ ਹੈ। ਜਦੋਂ ਘੋੜੇ ਨੂੰ ਫੜ ਲਿਆ ਫਿਰ ਅਸਵਾਰ ਕਿੱਥੇ ਜਾਏਗਾ? ਧਿਆਨ ਸੁਣਨ ਲੱਗੇਗਾ ਤੇ ਮਨ ਟਿਕਣਾ ਸ਼ੁਰੂ ਹੋ ਜਾਏਗਾ। ਧਿਆਨ ਤੇ ਮਨ ਦਾ ਗਹਿਰਾ ਸੰਬੰਧ ਹੈ, ਇਸ ਲਈ ਉਹ ਸੰਤ ਤੇ ਭਗਤ ਨੇ ਜਿਨ੍ਹਾਂ ਤੇ ਮਾਲਕ ਜੀ ਕਿਰਪਾ ਕਰਦੇ ਨੇ। ਆ ਲੜੀ ਵਾਰ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਲੋਕ ਮਹੱਲਾ ਤੀਜਾ, ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨਾ ਲਾਗੈ।
ਕੱਲ ਸਮਝਿਆ ਸੀ ਆਪਾਂ ਕਿ ਬਲਾਵਲ ਕੀ ਵਾਰ ਹੈ, ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ। ਅੱਜ ਵੀ ਇਸ ਪੌੜੀ ਨਾਲ ਤਿੰਨ ਸਲੋਕ ਨੇ, ਮਾਫੀ ਚਾਹਾਂਗਾ ਸਮਾਂ ਨੇੜੇ ਲੱਗਾ, ਇੱਕੋ ਸਲੋਕ ਦੇ ਅਰਥ ਕਰ ਪਾਉਣੇ, ਪਰ ਮੈਂ ਤੁਹਾਨੂੰ ਆਪ ਹੀ ਬੇਨਤੀ ਕਰ ਦਿੰਦਾ, ਯਤਨ ਹੋਣਾ ਚਾਹੀਦਾ ਵੀ ਇਕੱਠੇ ਜਿਹੜੇ ਅਰਥ ਨੇ ਹੋ ਜਾਣ, ਕਿਉਂਕਿ ਪੌੜੀ ਦੇ ਨਾਲ ਸਲੋਕ ਜਿਹੜੇ ਅੰਕਿਤ ਨੇ। ਗੁਰੂ ਅਮਰਦਾਸ ਸਾਹਿਬ ਜੀ ਸਲੋਕ ਮਹੱਲਾ ਤੀਜਾ ਬਖਸ਼ਿਸ਼ ਕਰਦੇ ਨੇ, ਜਿੰਨੀ ਦੇਰ ਅੰਦਰ ਕਪਟ ਹੈ ਸਦਾ ਦੁਖੀ ਹੁੰਦਾ। ਕਪਟੀ ਬੰਦੇ ਕੋਲ ਸਾਧਨ ਹੋਣਗੇ, ਉਹ ਸੁਖੀ ਨਹੀਂ ਹੁੰਦਾ ਕਦੇ, ਅੰਤਰ ਕਪਟ ਸਦਾ ਦੁੱਖ ਹੈ। ਤੇ ਅਗਲੀ ਗੱਲ ਵੇਖਿਓ, ਮਨਮੁਖ ਧਿਆਨ ਨਾ ਲੱਗੇ, ਜਿੰਨੀ ਦੇਰ ਅੰਦਰ ਮਨਮੁਖਤਾ ਆਈ ਹੈ ਧਿਆਨ ਨਹੀਂ ਟਿਕਦਾ। ਹਜ਼ੂਰੀ ਦਾ ਜਾਪ, ਹਜ਼ੂਰੀ ਦਾ ਸਿਮਰਨ, ਹਜ਼ੂਰੀ ਦੀ ਸੇਵਾ ਜਿਹੜੀ ਉਹ ਧਿਆਨ ਟਿਕਾਉਂਦੀ ਹੈ। ਅੰਦਰ ਕਪਟ ਹੈ, ਮਨਮੁਖ ਦਾ ਧਿਆਨ ਕਦੇ ਟਿਕਦਾ ਨਹੀਂ।
ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ।
ਉਹਦੀ ਕਾਰ ਹੈ ਜਿਹੜੀ ਕਿਰਤ, ਉਹ ਵੀ ਦੁਖੀ ਹੁੰਦੇ ਕਰਦਾ, ਉਹਦੇ ਵਿੱਚ ਵੀ ਉਹ ਦੁਖੀ ਹੁੰਦਾ ਹੈ, ਦੁੱਖ ਵਿੱਚ ਵਰਤਦਾ ਹੈ, ਦੁੱਖ ਆਗੈ, ਲੋਕ ਤੋਂ ਬਾਅਦ ਪ੍ਰਲੋਕ ਵਿੱਚ ਵੀ ਐਸਾ ਜਿਹੜਾ ਮਨ ਵਿੱਚ ਨਹੀਂ ਟਿਕਿਆ, ਧਿਆਨ ਕਰਕੇ ਜਿਹੜਾ ਨਹੀਂ ਟਿਕਿਆ, गुरु शब्द का जिहड़ा अभ्यास नहीं लोक परलोक दोवे उहदे दुखी हन जी।
करमी सतगुर भेटी है तां सच नाम लिव लागै।
गुरु साहिब दी मेहर अमन सदका कि इत्थे करमी दा अर्थ है मेहर अमन नदर, उहदी कृपा होए ना मालक दी फिर सतगुरु मिलदा। मंगदी आपां दो समझीए ध्यान नाल सुणिओ, परमात्मा की बख्शिश बिना कदे गुरु नहीं मिलता। जिन्हें तुसीं बैठे हो वड्याई नहीं, ਜਿਹੜੇ ਜਿਹੜੇ ਗੁਰੂ ਕੋਲ ਆਉਂਦੇ ਨੇ ਨਾ ਰੱਬ ਦਾ ਵੀ ਨਾਲ ਸ਼ੁਕਰਾਨਾ ਕਰੀਏ ਵੀ ਤੂੰ ਸਾਕਾਰ ਰੂਪ ਸਰਗੁਣ ਰੂਪ ਗੁਰੂ ਮਿਲਾਇਆ। ਇੱਦਾਂ ਕਹਿ ਲਓ ਜੋ ਸ਼ਬਦ ਰੂਪ ਅੰਦਰ ਸਤਿਗੁਰੂ ਹੈ ਉਹ ਪ੍ਰਕਾਸ਼ ਰੂਪ ਵਿੱਚ ਪਰਮਾਤਮਾ ਹੈ, ਜੋ ਪ੍ਰਕਾਸ਼ ਰੂਪ ਵਿੱਚ ਪ੍ਰਭੂ ਹੈ ਉਹ ਸ਼ਬਦ ਰੂਪ ਵਿੱਚ ਸਤਿਗੁਰੂ ਹੈ। ਸਮੁੰਦ ਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਕੋਈ ਫਰਕ ਹੈ ਹੀ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਇਸ ਲਈ ਸਾਧ ਸੰਗਤ ਜੀ ਜਦੋਂ ਪ੍ਰਭੂ ਜੀ ਖੁਸ਼ ਹੁੰਦੇ ਨੇ ਉਹ ਸਤਿਗੁਰੂ ਮਨਾਉਂਦੇ ਆ, ਸਤਿਗੁਰ ਭੇਟੀ ਹੈ ਤਾਂ ਸੱਚ ਨਾਮ ਲਿਵ ਲੱਗ ਹੈ, ਫਿਰ ਪ੍ਰਭੂ ਦੇ ਸੱਚੇ ਨਾਮ ਵਿੱਚ ਜਿਹੜਾ ਧਿਆਨ ਹੈ ਸਾਡਾ ਉਹ ਜੁੜਦਾ ਹੈ ਜੀ।
ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਪਉ ਭਾਗੈ।
ਸਹਿਜ ਕਹਿੰਦੇ ਜਿਹੜਾ ਲਗਾਤਾਰਤਾ ਬਣ ਜਾਣੀ, ਵੈਸੇ ਲਿਵ ਲੱਗਣ ਦਾ ਅਰਥ ਵੀ ਹੁੰਦਾ ਲਗਾਤਾਰ ਧਿਆਨ ਜੁੜਨ, ਸਹਿਜ ਦਾ ਅਰਥ ਦਾ ਡੋਲਤਾ ਬਣ ਜਾਣੀ। ਕੀ ਕਿਹਨੂੰ ਕਹਿੰਦੇ ਸਹਿਜ? ਜੇ ਆਪਾਂ ਕਿਸੇ ਦੀ ਜ਼ਿੰਦਗੀ 'ਚ ਵੇਖਾਂਗੇ ਨਾ, ਵੇਖੋ ਪਰਖਣ ਦੇ ਤੌਰ 'ਤੇ ਨਹੀਂ, ਕੋਈ ਗੁਰਮੁਖ ਮਿਲ ਜਾਏ ਉਹ ਦੁੱਖ ਅਤੇ ਸੁੱਖ ਵਿੱਚ ਇੱਕੋ ਜਾਏਗਾ। ਉਹਦੇ ਘਰ 'ਚ ਉਹ ਅਰਥ ਹੀ ਜਾਏ ਉਹ ਤਾਂ ਵੀ ਉਹਦਾ ਹੁਕਮ ਹੈ, ਉਹਦੇ ਘਰ 'ਚ ਡੋਲੀ ਆਏ ਉਹ ਤਾਂ ਵੀ ਉਸੇ ਆਨੰਦ ਵਿੱਚ ਹੈ। ਇਹਨੂੰ ਗਲਗੀ ਵਾਲੇ ਪਾਤਸ਼ਾਹ ਨੇ ਕਿਹਾ, ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਕਿੰਨੇ ਪ੍ਰਮਾਣ ਪੜ੍ਹ ਸਕਦੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਦੇਖੋ ਦੁੱਖ ਵਿੱਚ ਹੈ, ਅਰਥ ਵੇਖਿਓ, ਜੋ ਨਰ ਦੁੱਖ ਮੈਂ ਦੁੱਖ ਵਿੱਚ ਹੈ, ਦੁਨੀਆਂ ਕਹਿੰਦੀ ਦੁਖੀ ਹੈ, ਦੁੱਖ ਨਹੀਂ ਮੰਨਣਾ। ਕਿੰਨਿਆਂ ਨੂੰ ਪੜ੍ਹ ਸਕਦੇ ਹੋ? ਗੁਰਮਤ ਵਿੱਚ ਤੇ ਮਾਰਗ ਹੀ ਬੜਾ ਨਿਆਰਾ ਹੈ। ਜਵਾਨ ਪੁੱਤਰਾਂ ਦੀ ਅੰਤ ਬਰਦਾਸਾਂ ਗੁਰਸਿੱਖਾਂ ਨੇ ਆਪ ਕੀਤੀਆਂ, ਕਿਉਂ? ਕਿਉਂਕਿ ਬਾਪੂ ਜੋ ਨੌਜਵਾਨ ਪੁੱਤਰਾਂ ਦੇ ਸਰੀਰਾਂ ਕੋਲੋਂ ਲੰਘ ਗਿਆ ਚਮਕੌਰ ਦੀ ਗੜੀ ਚੋਂ। ਯਾਦ ਰੱਖਣ ਵਾਲੀ ਬਾਤ ਹੈ, ਕਿਉਂ? ਗੁਰੂ ਸਾਹਿਬ ਪੂਰਨੇ ਭਾਗ ਹੈ। ਇੱਕ ਨੁਕਤਾ ਕਵਾਂ ਸਮਾਪਤੀ ਵੱਲ ਚੱਲਣ ਤੋਂ ਪਹਿਲਾਂ, ਜਿਵੇਂ ਇੱਕ ਅਧਿਆਪਕ ਕੀ ਕਰਦਾ, ਪਹਿਲਾਂ ਬੋਰਡ ਤੇ ਲਿਖਦਾ ਸੁਣਿਓ, ਤੇ ਜਿਹੜੇ ਵਿਦਿਆਰਥੀ ਉਹ ਬੈਠੇ ਹੁੰਦੇ ਨਾ ਕਲਾਸ ਵਿੱਚ, ਜਿਹੜੇ ਵਿਦਿਆਰਥੀ ਟ੍ਰੇਨਡ ਹੋ ਜਾਂਦੇ ਪੜ੍ਹ ਜਾਂਦੇ ਹੈ, ਉਦੇ ਅਧਿਆਪਕ ਕੁਰਸੀ ਡਾਹ ਕੇ ਬਹਿ ਜਾਂਦਾ, ਉਹਨਾਂ ਨੂੰ ਕਹਿੰਦਾ ਅੱਜ ਤੁਸੀਂ ਲਿਖੋ, ਉਹ ਲਿਖਦੇ ਹੈ। ਜਿਹਦੇ ਪਹਿਲਾਂ ਲਿਖਿਆ ਗੁਰੂ ਅਰਜਨ ਦੇਵ ਸਾਹਿਬ ਨੇ ਪੂਰਨੇ ਪਾਏ, ਤਤੀ ਤਵੀ ਤੇ ਬੈਠੇ ਉਬਲਦੇ ਡਿੱਗੇ ਚੋਂ ਬਾਲੇ ਗਏ। ਇੱਕ ਸਮਾਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਸਾਈਡ ਤੇ ਖੜੇ ਨੇ ਤੇ ਭਾਈ ਦਿਆਲਾ ਜੀ ਡਿੱਗੇ ਚੋਂ ਉਬਲ ਰਹੇ ਨੇ। ਵਰਤੀ ਨਾ ਹੋਈ ਕੌਤਕ, ਵਰਤੀਆਂ ਨੂੰ ਹੋਈ ਖੇਡ। ਇਸ ਲਈ ਦੁਨੀਆਂ ਕਹਿੰਦੀ ਦੁੱਖ ਵਿੱਚ ਹੈ, ਪਰ ਦੁੱਖ ਵਿੱਚ ਨਹੀਂ, ਦੁੱਖ ਨਹੀਂ ਮੰਨਣਾ। ਸੁੱਖ ਸੁਨੇਹਰ ਭੈ ਨੇ ਜਾਕੇ ਕੰਚਨ ਮਾਟੀ ਮੰਨ, ਨਾਨਕ ਸਹਿਜੇ ਸੁੱਖ ਹੋਏ। ਉਹ ਸਹਿਜ ਵਾਲੇ ਸੁੱਖ ਵਿੱਚ ਅਡੋਲਤਾ ਵਿੱਚ ਟਿਕ ਜਾਂਦੇ ਨੇ, ਅੰਦਰੋਂ ਭਰਮ ਤੋਂ ਭੱਜ ਹੈ, ਉਹਨਾਂ ਦੇ ਅੰਦਰੋਂ ਦੋਵੇਂ ਚੀਜ਼ਾਂ ਭੱਜ ਜਾਂਦੀਆਂ, ਭਰਮ ਵੀ ਭੱਜ ਜਾਂਦਾ ਭਉ ਵੀ ਭੱਜ ਜਾਂਦਾ। ਜਿਹਦੇ ਅੰਦਰੋਂ ਭਰਮ ਤੇ ਭਉ ਭੱਜ ਜਾਏ ਉਹ ਇੱਕ ਦਿਨ ਸ਼ਹਾਦਤ ਨੂੰ ਪ੍ਰਾਪਤ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹ ਸਕਦੇ ਹੋ, ਆਪਾਂ ਵਚਨ ਪੜ੍ਹਾਂਗੇ ਨਾ, ਸਾਧਕ ਸਿੱਧਕ ਸ਼ਹੀਦ ਭਰਮ ਭਉ ਖੋਲਣਾ ਭਰਮ ਤੋਂ ਭੱਗ ਹੈ। ਇੰਨੀਆਂ ਬੇਨਤੀਆਂ ਇੱਥੇ ਆਪ ਜੀ ਨੇ ਨਾਲ ਪ੍ਰਵਾਨ ਕਰਨੀ ਹੈ। ਫਿਰ ਬੇਨਤੀ ਹੈ, ਆਪਣੇ ਵਿਰਸੇ ਨੂੰ ਵੀ ਸਾਂਭੋ, ਆਪਣੇ ਨਵੇਂ ਸਾਲ ਨੂੰ ਵੀ ਸਾਂਭੋ, ਗੁਰਬਾਣੀ ਦੇ ਮੁਤਾਬਕ ਵੀ ਆਓ, ਗੁਰਬਾਣੀ ਦੇ ਸੱਭਿਆਚਾਰ ਨੂੰ ਵੀ ਸਾਂਭੀਏ। ਸਮੇਂ ਬੁਝੋ ਇੰਨੀਆਂ ਬੇਨਤੀਆਂ ਆਪਦੇ ਸਮਕਸ਼ ਕਰ ਸਕੇ ਹਾਂ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਦੋ ਦਿਨ ਹਾਜ਼ਰੀ ਭਰਦੇ ਆ, ਸੁਭਾਵਿਕ ਨੇ, ਉਹ ਦੱਸ ਰਹੇ ਦੀਆਂ ਸਮਝ ਕੇ ਛੱਡ ਦੇਣੀ ਆ। ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਣ ਕੇ ਆਪਣੇ ਹਿਰਦਿਆਂ 'ਚ ਸੋਹਣੇ। ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ, ਅਤਿ ਸਤਿਕਾਰਯੋਗ ਮੁੱਖ ਰਣਜੀਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤਹਿ ਦਿਲੋਂ ਤਿੰਨਾਂ ਦਾ ਧੰਨਵਾਦ, ਆਪ ਸਾਧ ਸੰਗਤ ਦਾ ਧੰਨਵਾਦ। ਭੁੱਲਾਂ ਦੀ ਮੁਆਫੀ ਦਿੰਦਿਆਂ ਆਸੀਸਾਂ ਦੇਣੀਆਂ, ਦੇਵੋ ਸੱਜਣ ਆਸੀਸੜੀਆਂ ਜੋ ਹੋਵੇ ਸਭ ਸਿਓ ਮੇਲ। ਅੰਤਲੀਆਂ ਪੰਕਤੀਆਂ ਪੜ੍ਹ, ਸਮਾਪਤੀ ਹੈ ਜੀ।
ਕਰਮੀ ਸਤਿਗੁਰ ਭੇਟੀ ਹੈ ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਪਉ ਭਾਗੈ।